ਹੋਏਰਾ ਮੇਲ ਜਬ ਆਨੰਦਪੁਰ ਚੌਂਦ ਛਤੇ ਸਿੱਖ ਆਏ ਭਈ ਪੀਰ ਦੀ ਰਗਤਾ ਦਰਸ ਚਾਏ ਅਧਕਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਅਤੇ ਸਨਮਾਨਯੋਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਗੁਰਿਆਈ ਤੇ ਸੁਸ਼ੋਭਿਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਬਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਭਾਈ ਸੰਤੋਖ ਸਿੰਘ ਜੀ ਦੁਆਰਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਹਦੀ ਕਥਾ ਰੋਜ਼ ਸੁਣਦੇ ਹੋ ਅਤੇ ਉਹ ਸਮਾਂ ਆ ਗਿਆ ਹੈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਖਾਲਸਾ ਸਜਾ ਰਹੇ ਹਨ। ਮਹਾਰਾਜ ਦਾ ਇੱਕੋ ਮੰਤਵ ਹੈ ਕਿ ਐਸਾ ਇਨਸਾਨ ਜਿਹੜਾ ਗੁਰੂ ਨਾਨਕ ਮਹਾਰਾਜ ਤੋਂ ਆਰੰਭ ਹੋਇਆ ਸੀ ਉਹ ਸਿੱਖ, ਤੇ ਸਿੱਖ ਨੂੰ ਅੱਜ ਉਹ ਪਦਵੀ ਦੇਣੀ ਹੈ ਜਿਹੜੀ ਪਦਵੀ ਬਖਸ਼ੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ, ਕਿ ਸਿੱਖ ਵੀ ਗੁਰੂ ਦੀ ਸੇਵਾ ਕਰਕੇ ਸਿਮਰਨ ਕਰਕੇ ਗੁਰੂ ਵਿਖੇ ਲੀਨ ਹੋ ਸਕਦੇ ਹਨ। ਕਿਸੇ ਹੋਰ ਧਰਮ ਵਿਖੇ ਐਸੀ ਮਿਸਾਲ ਨਹੀਂ ਜਿਹੜੀ ਮਿਸਾਲ ਇੱਥੇ ਹੈ। ਇੱਥੇ ਪੰਜਾਂ ਨੂੰ ਮਹਾਰਾਜ ਕਿਵੇਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਰਹੇ ਹਨ, ਅਤੇ ਉਸ ਤੋਂ ਪਹਿਲਾਂ ਚੇਤੋ ਵਰਗੇ ਮਸੰਦ ਜਿਹੜੇ ਗੁਰੂ ਘਰ ਦੀ ਮਾਇਆ ਖਾ ਖਾ ਕੇ ਆਪਣਾ ਪੇਟ ਭਰ ਕੇ ਬੁੱਧੀ ਤੋਂ ਹੀਣੇ ਹੋ ਗਏ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਇਹ ਸਿਆਣਿਆਂ ਦੀ ਕਹਾਵਤ ਹੈ। ਜਦੋਂ ਕਿਸੇ ਦਾ ਨੁਕਸਾਨ ਹੋਣਾ ਹੋਵੇ, ਉਹਨੇ ਮਰਨਾ ਹੋਵੇ, ਤੇ ਉਹਦੀ ਬੁੱਧੀ ਵੇਖੇ ਵਿਗਾੜ ਪੈ ਜਾਂਦਾ ਹੈ। ਇਹ ਗੁਰੂ ਕਾ ਪਿਆਰਾ ਉਹਨੇ ਬੜੇ ਸ਼ਰਧਾ ਨਾਲ ਇੱਕ ਚੂੜਾ ਸਤਿਗੁਰੂ ਮਹਾਰਾਜ ਜੀ ਲਈ ਭੇਜਿਆ ਕਿ ਮਹਾਰਾਜ ਜੀ ਦੇ ਮਹਿਲ ਇਹਨੂੰ ਪਾਣਗੇ, ਜਾਂ ਮਾਤਾ ਜੀ ਪਾਣਗੇ, ਜਾਂ ਗੁਰੂ ਕੇ ਮਹਿਲ ਪਾਉਣਗੇ। ਚੇਤੋ ਮਸੰਦ ਰਾਹੀਂ ਇਹ ਚੂੜਾ ਭੇਜਿਆ, ਪਰ ਇਹਦੇ ਮਨ ਵਿਖੇ ਲਾਲਚ ਆ ਗਿਆ। ਇਹਦੀ ਘਰਵਾਲੀ ਨੇ ਆਖਿਆ ਕਿ ਪਤੀ ਜੀ ਇਹ ਮੈਂ ਰੱਖ ਲਵਾਂ, ਬੜਾ ਸੋਹਣਾ ਹੈ, ਬੜਾ ਕੀਮਤੀ ਹੈ, ਤੇ ਇਹ ਆਪ ਲਾਲਚੀ ਉਹਨੂੰ ਚੂੜਾ ਦੇਤਾ, ਕੁਝ ਮਾਇਆ ਆਪ ਰੱਖ ਲਈ, ਥੋੜ੍ਹੀ ਮਾਇਆ ਗੁਰੂ ਕੇ ਲੰਗਰਾਂ ਵਿਖੇ ਖਜ਼ਾਨੇ ਵਿਖੇ ਪਾ ਕੇ ਬੜਾ ਖੁਸ਼ ਹੋ ਰਿਹਾ। ਕੁਝ ਦਿਨਾਂ ਬਾਅਦ ਉਹੀ ਸਿੱਖ ਵਾਪਸ ਆ ਗਿਆ, ਗੁਰੂ ਦੇ ਦਰਸ਼ਨ ਕਰਨ ਲਈ ਆਇਆ ਤੇ ਇਸੇ ਮਸੰਦ ਨੂੰ ਮਿਲਿਆ, ਚੇਤੋ ਮਸੰਦ ਨੂੰ। ਆਖਣ ਲੱਗਾ ਕਿ ਭਾਈ ਸਾਹਿਬ ਜੀ, ਤੁਸਾਂ ਨੇ ਉਹ ਚੂੜਾ ਅਰਪਣ ਕਰ ਦਿੱਤਾ ਮਹਾਰਾਜ ਜੀ ਨੂੰ? ਇਹਨੇ ਆਖਿਆ ਹਾਂ, ਮੈਂ ਖਜ਼ਾਨੇ ਵਿਖੇ ਪਾ ਦਿੱਤਾ ਸੀ, ਹੁਣ ਮਹਾਰਾਜ ਜੀ ਕੋਲ ਹੀ ਹੈ। ਝੂਠ ਬੋਲਿਆ ਤੇ ਇਸ ਤਰ੍ਹਾਂ ਇਹਦੇ ਮਨ ਵਿਖੇ ਹੋਰ ਖੋਟ ਪੈਦਾ ਹੋਈ। ਇਹਨੇ ਪਹਿਰੇਦਾਰ ਨੂੰ ਆਖਿਆ, ਜਿਹੜਾ ਦਵਾਰਪਾਲ ਸੀ, ਵੀ ਇਹ ਸਿੱਖ ਮਸਤਾਨਾ ਹੈ, ਇਹ ਪਾਗਲ ਹੈ, ਇਹਦੀ ਬੁੱਧੀ ਵਿਖੇ ਵਿਗਾੜ ਪਿਆ ਹੋਇਆ, ਧਿਆਨ ਰੱਖਣਾ ਇਹ ਦਰਬਾਰ ਵਿਖੇ ਅੰਦਰ ਨਾ ਜਾਵੇ। ਮਹਾਰਾਜ ਕੋਲ ਜਾਵੇਗਾ ਉੱਥੇ ਊਟ ਪਟਾਂਗ ਬੋਲੇਗਾ ਅਤੇ ਮਹਾਰਾਜ ਤੰਗ ਹੋਣਗੇ। ਉਹਨੂੰ ਲਾਲਚ ਦੇ ਕੇ ਪੈਸੇ ਦਾ ਇਸ ਤਰ੍ਹਾਂ ਸਿਖਾਇਆ ਇਸ ਚੇਤੋਂ ਮਸੰਦ ਨੇ, ਅਤੇ ਉਹ ਵੀ ਲਾਲਚ ਵਿਖੇ ਆ ਗਿਆ। ਕਿਉਂਕਿ ਇੱਕ ਤਾਂ ਲਾਲਚ, ਦੂਜਾ ਇਹ ਮੁਖੀ ਸੀ ਮਸੰਦਾ ਵਿਖੇ, ਇਹਦੀ ਗੱਲ ਮੰਨੀ ਪੈਣੀ ਸੀ। ਅਤੇ ਇਸ ਕਰਕੇ ਜਦੋਂ ਸਿੱਖ ਆਇਆ ਅਤੇ ਪਹਿਰੇਦਾਰ ਨੇ ਆਖਿਆ ਨਹੀਂ ਤੁਸੀਂ ਨਹੀਂ ਅੰਦਰ ਜਾ ਸਕਦੇ। ਉਹ ਸਿੱਖ ਬੜਾ ਹੈਰਾਨ ਵੀ ਗੱਲ ਕੀ ਹੈ, ਮੈਂ ਕੋਈ ਗਲਤੀ ਨਹੀਂ ਕੀਤੀ, ਕੋਈ ਠੱਗੀ ਨਹੀਂ ਮਾਰੀ, ਕੋਈ ਚੋਰੀ ਨਹੀਂ ਕੀਤੀ, ਕੋਈ ਯਾਰੀ ਨਹੀਂ ਕੀਤੀ, ਕੋਈ ਝੂਠ ਨਹੀਂ ਬੋਲਿਆ ਅਤੇ ਮੈਂ ਨਹੀਂ ਅੰਦਰ ਜਾ ਸਕਦਾ। ਇਤਨੀ ਦੂਰ ਤੋਂ ਚੱਲ ਕੇ ਆਇਆ ਅਤੇ ਮੈਨੂੰ ਅੰਦਰ ਨਹੀਂ ਜਾਣ ਦੇ ਰਹੇ। ਦੋ ਤਿੰਨ ਵਾਰੀ ਆਇਆ ਦਰਵਾਜ਼ੇ 'ਤੇ ਪਰ ਦਰਵਾਜ਼ੇ ਤੋਂ ਮੋੜ ਦਿੱਤਾ। ਸਿੱਖ ਬੜਾ ਉਦਾਸ ਅਤੇ ਬਾਹਰ ਜਾ ਕੇ ਦੂਰ ਜਾ ਕੇ ਬਹਿ ਗਿਆ। ਉੱਥੋਂ ਅਰਦਾਸ ਕਰਦਾ, ਮਹਾਰਾਜ ਤੁਸੀਂ ਜਾਣ ਹੀ ਜਾਣੋ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਜਾਣਦੇ ਹੋ ਮਹਾਰਾਜ ਕਿ ਮੇਰੀ ਕੋਈ ਗਲਤੀ ਨਹੀਂ, ਮੈਂ ਤੁਹਾਡੇ ਦਰਸ਼ਨ ਕਰਨ ਲਈ ਆਇਆ ਕਿ ਮੈਨੂੰ ਅੰਦਰ ਨਹੀਂ ਵੜਨ ਦੇ ਰਹੇ। ਅਰਦਾਸ ਕਰਕੇ ਉੱਧਰ ਤਾਰ ਖੜਕੀ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਅੰਦਰ, ਉਹੀ ਅਰਦਾਸ ਪਹੁੰਚੀ ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਸਿੱਖ ਨੂੰ ਭੇਜਿਆ, ਜਾਓ ਭਾਈ ਇੱਕ ਸਿੱਖ ਬਾਹਰ ਦਰਖਤ ਥੱਲੇ ਬੈਠਾ, ਉਹਨੂੰ ਬੁਲਾ ਕੇ ਸਾਡੇ ਕੋਲ ਲੈ ਕੇ ਆਓ। ਉਹ ਸਿੱਖ ਬੁਲਾਉਣ ਗਿਆ, ਬੁਲਾ ਕੇ ਲਿਆਇਆ, ਚਲੋ ਭਾਈ ਤੁਹਾਨੂੰ ਮਹਾਰਾਜ ਜੀ ਬੁਲਾ ਰਹੇ ਹਨ। ਦੋਵੇਂ ਸਿੱਖ ਆਏ, ਜਿਹੜਾ ਸਿੱਖ ਬੁਲਾਉਣ ਗਿਆ ਸੀ ਉਹ ਵੀ ਆ ਗਿਆ ਅਤੇ ਜਿਹਨੂੰ ਬੁਲਾਉਣ ਗਏ ਸੀ ਉਹ ਵੀ ਆ ਗਿਆ। ਆ ਕੇ ਮੱਥਾ ਟੇਕਿਆ, ਦਰਸ਼ਨ ਕੀਤੇ, ਸਤਿਗੁਰ ਜੀ ਹੱਸ ਪਏ, ਲਿਆ ਸਿੱਖਾ ਸਾਡੇ ਲਈ ਕੀ ਲੈ ਕੇ ਆਏ? ਸਤਿਗੁਰ ਮੰਗਦੇ ਨਹੀਂ ਪਰ ਬਹਾਨਾ ਬਣਾਉਣਾ ਮਹਾਰਾਜ ਜੀ ਨੇ ਉਹਨਾਂ ਮਸੰਦਾਂ ਦੀ ਚੋਰੀ ਨੂੰ ਪ੍ਰਗਟ ਕਰਨ ਦਾ। ਲਿਆ ਸਿੱਖਾ ਸਾਡੇ ਲਈ ਕੀ ਲੈ ਕੇ ਆਇਆ? ਮਹਾਰਾਜ ਆਪ ਜੀ ਤਾਂ ਜਾਣ ਹੀ ਜਾਣੋ, ਤੁਹਾਡੇ ਲਈ ਮੈਂ ਚੂੜਾ ਭੇਜਿਆ ਪਹਿਲਾਂ, ਸਤਿਗੁਰ ਤੁਹਾਡੇ ਕੋਲ ਪਹੁੰਚਿਆ ਨਹੀਂ? ਸਤਿਗੁਰ ਨੇ ਆਖਿਆ ਨਹੀਂ ਸਾਡੇ ਕੋਲ ਤਾਂ ਨਹੀਂ ਪਹੁੰਚਿਆ। ਸਤਿਗੁਰ ਮਹਾਰਾਜ ਜੀ ਉਹ ਤੁਹਾਡਾ ਮੁਖੀ ਮਸੰਦ ਚੇਤੋ ਮਸੰਦ ਹੈ, ਉਹਦੇ ਹੱਥ ਵਿਖੇ ਮੈਂ ਆਪ ਫੜਾਇਆ ਸੀ ਚੂੜਾ, ਪੁੱਛੋ ਉਹਨੂੰ। ਅਤੇ ਮਹਾਰਾਜ ਨੇ ਬੁਲਾਇਆ, ਭਾਈ ਬੁਲਾ ਕੇ ਲਿਆਓ ਉਹਦੇ ਘਰੇ ਤੋਂ। ਉਹਦੇ ਘਰ ਬੁਲਾਉਣ ਗਏ, ਬੜੀ ਕਾਹਲੀ ਨਾਲ ਆਇਆ, ਬੜਾ ਚਿੰਤਾ ਤੁਰ ਹੋ ਕੇ ਆਇਆ ਵੀ ਮੇਰੀ ਚੋਰੀ ਪਕੜੀ ਗਈ। ਜਦੋਂ ਦਰਬਾਰ ਵਿਖੇ ਪਹੁੰਚਿਆ, ਸਿੱਖ ਨੇ ਆਖਿਆ ਭਾਈ ਸਾਹਿਬ ਜੀ ਮੇਰਾ ਚੂੜਾ ਕਿੱਥੇ ਹੈ, ਦਿਖਾਓ ਮਹਾਰਾਜ ਜੀ ਨੂੰ। ਅਤੇ ਇਸ ਮਸੰਦ ਨੇ ਉਸ ਗੁਰੂ ਕੇ ਸਿੱਖ ਨੂੰ, ਗੁਰੂ ਕੇ ਪਿਆਰੇ ਨੂੰ, ਭੋਲੇ ਭਾਲੇ ਨੂੰ ਬੜੇ ਭੈੜੇ ਬਚਨ ਆਖੇ, ਗਾਲਾਂ ਵੀ ਕੱਢੀਆਂ, ਬੜਾ ਬੁਰਾ ਆਖਿਆ। ਅਤੇ ਸਤਿਗੁਰ ਸੁਣ ਰਹੇ ਹਨ। ਮਹਾਰਾਜ ਜਾਣੀ ਜਾਣ ਆਖਣ ਲੱਗੇ, ਸਿੱਖੋ ਉੱਠੋ, ਪੰਜ ਸਿੰਘ ਜਾਓ, ਇਹਦੇ ਘਰ ਵਿੱਚੋਂ ਉਹ ਚੂੜਾ ਫਲਾਣੀ ਇਹਦੀ ਅਲਮਾਰੀ ਵਿਖੇ ਉੱਥੋਂ ਕੱਢ ਕੇ ਲਿਆਓ। ਅਤੇ ਗੁਰੂ ਕੇ ਪਿਆਰੇ ਗਏ ਅਤੇ ਉੱਥੋਂ ਚੂੜਾ ਕੱਢ ਕੇ ਲਿਆਏ, ਦਿਖਾਇਆ, ਸ਼ਰਮੋ ਸ਼ਾਮ ਹੋ ਗਿਆ, ਕੁਛ ਬਚਨ ਨਾ ਆਵੇ। ਜਿਹੜਾ ਮਹਾਰਾਜ ਨੂੰ ਬੁਰਾ ਭਲਾ ਆਖਦਾ ਹੈ ਵੀ ਤੁਸੀਂ ਤਾਂ ਬੱਚੇ ਹੋ, ਨਿਆਣੇ ਹੋ, ਤੁਹਾਨੂੰ ਕੀ ਪਤਾ? ਅਤੇ ਮਹਾਰਾਜ ਹੁਣ ਵੀਹ ਰਸ ਵਿਖੇ ਆ ਗਏ ਅਤੇ ਇਹਨਾਂ ਮਸੰਦਾਂ ਨੂੰ ਤਾੜਿਆ, ਤੇਲ ਦੇ ਗਰਮ ਕੜਾਹੇ ਵਿਖੇ ਮਹਾਰਾਜ ਨੇ ਤਪ ਤਪ ਕੇ ਇਹਨਾਂ ਨੂੰ ਸਾੜਿਆ, ਇਹਨਾਂ ਮਸੰਦਾਂ ਨੂੰ। ਅਤੇ ਹੁਣ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਸੰਗਤ ਵਿੱਚੋਂ ਇੱਕ ਖਾਲਸਾ ਪੰਥ ਪੰਜ ਪਿਆਰੇ ਪ੍ਰਗਟ ਕਰ ਰਹੇ ਹਨ, ਆਓ ਇਹ ਕਥਾ ਸ੍ਰਵਣ ਕਰੀਏ ਜੀ। ਸਾਰੇ ਗੁਰਮੁਖ ਜਨ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਆ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ।
ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੁਇਰਾ ਭਇਓ ਮੇਲ ਜਬ ਆਨੰਦਪੁਰ, ਚੌਂਦੀ ਚਿੱਤੇ ਸਿੱਖ ਆਏ।
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਪਹਿਲੇ ਹੁਕਮਨਾਮੇ ਭੇਜੇ ਹਰ ਥਾਂ ਤੇ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿੰਦੀਆਂ ਉੱਥੋਂ ਸਾਰੇ ਚੱਲ ਕੇ ਆਓ। ਢਾਕਾ, ਬੰਗਾਲ, ਕਾਬਲ, ਕੰਧਾਰ, ਇੱਧਰ ਦੱਖਣ ਦਾ ਇਲਾਕਾ, ਉੱਧਰ ਸਾਰਾ ਹਿੰਦੁਸਤਾਨ, ਦੂਰ ਦੂਰ ਤੱਕ ਕਸ਼ਮੀਰ ਆਦਿਕ ਤੋਂ ਲੈ ਕੇ ਸਾਰੀਆਂ ਸੰਗਤਾਂ ਆਉਣ ਲੱਗੀਆਂ। ਜਦੋਂ ਇਸ ਤਰ੍ਹਾਂ ਗੁਰੂ ਕੀ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਆ ਕੇ ਕੜੀਆਂ ਹੋ ਗਈਆਂ, ਸਭ ਨੇ ਆਪਣੇ ਡੇਰੇ ਲਗਾ ਲਏ ਹਨ।
ਭਈ ਪੀਰ ਦੀਰਗ ਤਾਂ ਦਰਸ ਚਾਏ ਅਦਕਾਏ,
ਬਹੁਤ ਹੀ ਜ਼ਿਆਦਾ ਭੀੜ ਹੋ ਗਈ ਸੰਗਤਾਂ ਦੀ, ਤੇ ਸਾਰੀ ਸੰਗਤਾਂ ਨੂੰ ਇੱਕ ਲਾਲਸਾ ਹੈ, ਤਮੰਨਾ ਹੈ ਕਿ ਗੁਰੂ ਦੇ ਦਰਸ਼ਨ ਕਰਨੇ ਹਨ। ਇਸ ਤਰ੍ਹਾਂ ਸੰਗਤਾਂ ਉਮੜ ਉਮੜ ਕੇ ਆ ਰਹੀਆਂ ਹਨ।
ਤਬੈ ਮੇਵੜੋ ਗੁਰ ਟਿਕ ਗਏ,
ਤਾਂ ਫਿਰ ਅਰਦਾਸੀਆ ਸਿੱਖ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਕੋਲ ਗਿਆ ਹੈ।
ਅਰਜ ਗੁਜ਼ਾਰਤ ਭਇਓ,
ਤੇ ਖੜੇ ਹੋ ਕੇ ਬੇਨਤੀ ਕਰਨ ਲਗਾ, ਮਹਾਰਾਜ ਤੁਹਾਡੇ ਚਰਨਾਂ ਵਿਖੇ ਇਹ ਬੇਨਤੀ ਹੈ।
ਮਹਾਰਾਜ ਸੰਗਤ ਸਮਦਾਏ ਸੁਨ ਆਏ ਸਚੌਂਦੀ ਛਿਤੇ ਆਏ।
ਸਤਿਗੁਰੂ ਜੀ ਮਹਾਰਾਜ ਜੀਓ, ਆਪ ਜੀ ਦਾ ਹੁਕਮ ਸੁਣ ਕੇ ਚਾਰੋਂ ਪਾਸਿਆਂ ਤੋਂ, ਉੱਤਰ, ਦੱਖਣ, ਪੂਰਬ, ਪੱਛਮ ਤੋਂ ਸਤਿਗੁਰੂ ਜੀ ਸੰਗਤਾਂ ਬੜੇ ਚਾਹ ਨਾਲ ਪਹੁੰਚ ਗਈਆਂ ਹਨ।
ਵਾਂਛਿਤ ਦਰਸ਼ਨ ਚੰਦ ਤਵਾਰੋ,
ਆਪ ਜੀ ਦਾ ਚੰਦਰਮਾ ਵਰਗਾ ਮੁਖੜਾ ਤੇ ਗੁਰੂ ਕੇ ਸਿੱਖ ਚਕੋਰ ਵਾਂਗ ਤੁਹਾਡੇ ਦਰਸ਼ਨ ਕਰਨ ਲਈ ਆ ਰਹੇ। ਜਿਵੇਂ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਉਹ ਨਿਭ ਹੈ ਨਾਲੇ। ਇਸ ਤਰ੍ਹਾਂ ਗੁਰੂ ਕੇ ਪਿਆਰੇ ਆਪ ਜੀ ਦੇ ਦਰਸ਼ਨ ਕਰਨ ਲਈ ਬੜੇ ਚਾਹ ਨਾਲ ਆ ਰਹੇ ਹਨ।
ਹਿਮ ਚਕੋਰ ਤੇ ਮਿਲੇ ਹਜ਼ਾਰੋ,
ਜਿਸ ਤਰ੍ਹਾਂ ਚਕੋਰ ਚੰਦਰਮਾ ਨੂੰ ਵੇਖਦਾ ਹੈ ਤੇ ਚੰਦ ਇੱਕੋ ਹੀ ਹੈ, ਚਕੋਰ ਹਜ਼ਾਰੋਂ, ਇੱਕ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਚਕੋਰ ਵਾਂਗ ਗੁਰੂ ਕੇ ਸਿੱਖ ਆਏ ਹਨ।
ਸਾਗਰ ਸਮੁੰਡੇ ਗਾਣੇ ਆਏ,
ਜਿਵੇਂ ਕੋਈ ਸਾਗਰ ਉਮੜ ਉਮੜ ਕੇ ਚੰਦਰਮਾ ਵੱਲ ਆਉਂਦਾ, ਜਦੋਂ ਪੂਰਨਮਾਸ਼ੀ ਹੁੰਦੀ ਹੈ ਤੇ ਉਦੋਂ ਸਾਗਰ ਉਮੜ ਕੇ ਉਤਾਹ ਨੂੰ ਜਾਂਦਾ ਕਿ ਫੜ ਲਵਾਂ ਇਸ ਚੰਦਰਮਾ ਨੂੰ, ਬੜਾ ਸੋਹਣਾ ਹੈ। ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਗੁਰੂ ਕੀਆਂ ਸੰਗਤਾਂ ਸਾਗਰ ਵਾਂਗ ਉਮੜ ਉਮੜ ਕੇ ਆ ਰਹੀਆਂ ਹਨ।
ਚੌਂਦੀਸ਼ਪੁਰ ਕੇ ਡੇਰੇ ਪਾਏ,
ਚਾਰੋਂ ਪਾਸੇ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਆਲੇ ਦੁਆਲੇ ਗੁਰੂ ਕੇ ਸਿੱਖਾਂ ਨੇ ਆਪਣੇ ਡੇਰੇ ਪਾ ਲਏ ਹਨ।
ਸੁਨ ਕਲਗੀ ਤਰ ਹੁਕਮ ਬਖਾਨਾ, ਜਹਾਂ ਦਮਦਮਾ ਉੱਚ ਮਾਨਾ।
ਇਹ ਸੁਣ ਕੇ ਮੇਵੜੇ ਤੋਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ, ਭਾਈ ਸਿੱਖਾ, ਜਿੱਥੇ ਉੱਚਾ ਸਥਾਨ ਹੈ, ਦਮਦਮਾ ਉੱਚਾ ਟਿੱਬਾ ਹੈ, ਤੇ ਤੁਸੀਂ ਉੱਥੇ ਕੀ ਕਰੋ?
ਤਿਸਕੇ ਨਿਕਟੇ ਉਤੰਗ ਸਥਾਨਾ,
ਉਹਦੇ ਨੇੜੇ ਇੱਕ ਉੱਚਾ ਹੋਰ ਸਥਾਨ ਹੈ,
ਸੁਧਾਰੋ ਬੋ ਮੈਦਾਨਾ,
ਉੱਥੇ ਬਿਲਕੁਲ ਸਮਤਲ ਕਰ ਲੋ, ਮੈਦਾਨ ਕਰ ਲੋ, ਜਿਹੜਾ ਉੱਚਾ ਟਿੱਬਾ ਹੈ ਉਹਨੂੰ ਬਿਲਕੁਲ ਮੈਦਾਨ ਕਰ ਲਵੋ।
ਸ਼ਮਿਆਨੇ ਤਾਂ ਲਗਾਵੋ,
ਉਸ ਸਮਤਲ ਮੈਦਾਨ ਵਿਖੇ ਬੜੇ ਸੋਹਣੇ ਸੋਹਣੇ ਸ਼ਮਿਆਨੇ ਲਗਵਾਓ।
ਤੰਬੂ ਰੁਚਿਰ ਕਨਾਤ ਤਨਾਵੋ,
ਬੜਾ ਸੋਹਣਾ ਤੰਬੂ ਲਵਾਓ ਤੇ ਇੱਕ ਵੱਖਰੀ ਸੋਹਣੀ ਕਨਾਤ ਲਗਾਵੋ।
ਸੁਣਤ ਮੇਵੜੋ ਬਾਹਰ ਆਇਓ,
ਤੇ ਸੁਣਦੇ ਸਾਰ ਗੁਰੂ ਕਾ ਸਿੱਖ ਅਰਦਾਸੀਆ ਸਿੱਖ ਮੇਵੜਾ ਸਤਿਗੁਰ ਦਰਬਾਰ ਤੋਂ ਬਾਹਰ ਆਇਆ ਹੈ।
ਹੁਕਮ ਜ਼ੋਰ ਸੁਣਾਇਓ,
ਤੇ ਉਸ ਮੇਵੜੇ ਸਿੱਖ ਨੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਸਭ ਸੰਗਤਾਂ ਨੂੰ, ਗੁਰੂ ਕੇ ਸਿੱਖਾਂ ਨੂੰ ਸੁਣਾਇਆ ਹੈ।
ਤੋਰਨ ਦਾ ਸੰਭਾਰਨ ਕੀਨੇ,
ਉਸੇ ਵੇਲੇ ਗੁਰੂ ਕੇ ਸਿੱਖਾਂ ਨੇ ਇਹ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸੇ ਅਨੁਸਾਰ ਪ੍ਰਵੀਨੇ
ਜਿਵੇਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਆਗਿਆ ਸੀ, ਉਸ ਆਗਿਆ ਅਨੁਸਾਰ ਇਹ ਗੁਰੂ ਕੇ ਸਿੱਖ ਸੇਵਾ ਕਰ ਰਹੇ ਹਨ।
ਲਗ ਨਰਗਨ ਸੋ ਥਾਏ ਸੁਧਾਰੇ,
ਬਹੁਤੇ ਗੁਰੂ ਕੇ ਸਿੱਖ ਲੱਗ ਕੇ ਸੇਵਾ ਕਰ ਕਰਕੇ ਉਸ ਸਥਾਨ ਨੂੰ ਬਿਲਕੁਲ ਸਮਤਲ ਕਰ ਰਹੇ ਹਨ।
ਮੁਹਤੀ ਕੀਨੀ ਸੰਸਾਰੇ,
ਜਿਹੜੀ ਕੋਈ ਥਾਂ ਟਿੱਬਾ ਸੀ ਜਾਂ ਉੱਚਾ ਸੀ ਉਹਨੂੰ ਬਿਲਕੁਲ ਸਮਤਲ ਕਰ ਰਹੇ, ਜਿਹੜਾ ਕਠਿਨ ਸਥਾਨ ਔਖਾ ਸਥਾਨ ਹੈ ਉਸ ਨੂੰ ਬਿਲਕੁਲ ਬਰਾਬਰ ਕਰ ਰਹੇ ਹਨ।
ਤੰਬੂ ਇੱਕ ਰੁਚਿਰ ਲਗਾਇਓ,
ਤੇ ਫਿਰ ਉਹਨਾਂ ਗੁਰੂ ਕੇ ਸਿੱਖਾਂ ਨੇ ਇੱਕ ਬੜਾ ਸੋਹਣਾ ਤੰਬੂ ਲਗਵਾਇਆ ਹੈ।
ਦਰਬ ਜੀ ਸੀ ਉੱਪਰ ਲਾਇਓ,
ਜਿਹੜੇ ਤੰਬੂ ਉੱਤੇ ਬੜਾ ਪੈਸਾ ਲੱਗਿਆ, ਬੜਾ ਕੀਮਤੀ ਇਹ ਤੰਬੂ ਗੁਰੂ ਕੇ ਸਿੱਖਾਂ ਨੇ ਬਣਵਾਇਆ ਸੀ ਤੇ ਉਹ ਲਵਾਇਆ ਗਿਆ ਹੈ। ਉਹਦੇ ਚਾਰੋਂ ਪਾਸੇ ਕਨਾਤਾ ਹਨ ਵੀ ਅੰਦਰ ਕੋਈ ਵੇਖ ਨਾ ਸਕੇ, ਐਸੀ ਕਨਾਤਾ ਲਵਾਈਆਂ ਗਈਆਂ ਹਨ।
ਲਾਲ ਰੰਗ ਕੀ ਸ਼ਬਦ ਕਨਾਤ,
ਲਾਲ ਰੰਗ ਦੀਆਂ ਕਨਾਤਾ ਉਸ ਤੰਬੂ ਦੇ ਆਲੇ ਦੁਆਲੇ ਹਨ।
ਕਾਨ ਚਾਨਣੀ ਲੱਗ ਚੋਂ ਔਰ,
ਤੇ ਜਿੱਥੇ ਸਤਿਗੁਰ ਮਹਾਰਾਜ ਨੇ ਬੈਠਣਾ ਹੈ ਤੇ ਹੋਰ ਸੰਗਤਾਂ ਨੇ ਬੈਠਣਾ ਹੈ ਉਥੇ ਬੜੀ ਸੋਹਣੀ ਚਾਨਣੀ ਲਵਾਈ ਗਈ ਹੈ।
ਜ਼ਰੀ ਲੱਗੀ ਜਿਸ ਡੋਰ,
ਜਿਹਦੀ ਡੋਰੀਆਂ ਨੂੰ ਰੇਸ਼ਮ ਅਤੇ ਜ਼ਰੀਦਾਰ ਇਹਦੀ ਡੋਰੀਆਂ ਹਨ, ਐਸੀ ਚਾਨਣੀ ਗੁਰੂ ਕੇ ਸਿੱਖਾਂ ਨੇ ਲਗਾਈ ਹੈ।
ਚੋਬ ਕੰਚਨ ਕੇ ਬਨੇ,
ਕਲਸ਼ ਚੋਬ ਕੰਚਨ ਕੇ ਬਨੇ, ਸੋਨੇ ਦੇ ਇਹ ਕਲਸ਼ ਅਤੇ ਚੋਬ ਬਣੇ ਹੋਏ ਹਨ।
ਕਤ ਹੀਰੇ ਉਜਲ ਕੰਨੇ,
ਜਿਨ੍ਹਾਂ ਚੋਬਾਂ ਵਿਖੇ ਹੀਰੇ ਮੋਤੀ ਲਸ਼ ਲਸ਼ ਕਰ ਰਹੇ ਹਨ, ਚਮਕ ਚਮਕ ਕਰ ਰਹੇ ਹਨ।
ਝਾਲ ਸੁੰਦਰ ਸੁਐ,
ਬਣੀਆਂ ਹੀਰੇ ਮੋਤੀਆਂ ਦੀ ਝਾਲਰਾਂ ਬੜੀਆਂ ਸੋਹਣੀਆਂ ਲੱਗ ਰਹੀਆਂ, ਮਾਨੋ ਖਾਲਸਾ ਜੀ ਇਹ ਸੱਚਖੰਡ ਦਰਬਾਰ ਹੀ ਸਜ ਰਿਹਾ ਹੋਵੇ।
ਲੋਕਤ ਸਭ ਕੇ ਮਨ ਮੋਵੈ,
ਜਿਹੜਾ ਕੋਈ ਵੇਖਦਾ ਇਸ ਦਰਬਾਰ ਦੇ ਨਜ਼ਾਰੇ ਨੂੰ, ਸੋਹਣੇ ਇਸ ਕਨਾਤਾ ਨੂੰ, ਤੰਬੂ ਨੂੰ, ਗੁਰੂ ਕੇ ਇਸ ਚੰਦੋਆ ਸਾਹਿਬ ਨੂੰ, ਤੇ ਸਾਰੇ ਵੇਖ ਕੇ ਗੁਰੂ ਕੇ ਪਿਆਰੇ ਆਸ਼ ਆਸ਼ ਕਰ ਰਹੇ ਹਨ, ਸਭਨਾ ਦੇ ਮਨ ਮੋਹਿਤ ਹੋ ਰਹੇ ਹਨ।
ਰਾਖਿਓ ਬੀਚ ਵਿਸਾਲ ਮਦਾਨੇ,
ਵਿਚਕਾਰ ਖੁੱਲਾ ਸਥਾਨ ਹੈ, ਆਸੇ ਪਾਸੇ ਸਾਰੇ ਪਾਸੇ ਕਨਾਤਾ ਲਵਾਈਆਂ ਗਈਆਂ ਤੇ ਵਿਚਕਾਰ ਬੜਾ ਖੁੱਲਾ ਸਥਾਨ ਹੈ।
ਇੱਕ ਪੌਰ ਹਿਤ ਆਵਨ ਜਾਣੇ,
ਇੱਕੋ ਦਰਵਾਜਾ ਹੈ ਆਉਣ ਲਈ ਤੇ ਜਾਣ ਲਈ, ਜਿਹਨੇ ਗੁਰੂ ਕੇ ਸਿੱਖ ਨੇ ਆਉਣਾ ਇੱਕੋ ਦਰਵਾਜਾ ਹੈ, ਤੇ ਜਿਹਨੇ ਜਾਣਾ ਵੀ ਹੈ ਉਹ ਵੀ ਇੱਕੋ ਦਰਵਾਜਾ ਹੈ। ਉਥੇ ਗੁਰੂ ਕੇ ਪਹਿਰੇਦਾਰ ਵੀ ਖੜੇ ਹੋਣ ਲਈ ਤਿਆਰ ਬਰ ਤਿਆਰ ਹਨ।
ਕਰ ਸਭ ਕਿਰਤ ਜਾਏ ਤਬ ਦਾਸ, ਸਤਿਗੁਰ ਪਾਸ ਕਰੀ ਅਰਦਾਸ।
ਉਸ ਗੁਰੂ ਕੇ ਸਿੱਖ ਨੇ ਸਾਰਾ ਕਾਰਜ ਕਰਕੇ ਬੜਾ ਸੋਹਣਾ ਮੈਦਾਨ ਸਮਤਲ ਕੀਤਾ, ਤੰਬੂ ਲਵਾਏ, ਸ਼ਮਿਆਨੇ ਲਵਾਏ, ਚਾਲਣੀ ਲਵਾਈ, ਸਭ ਕੁਛ ਤਿਆਰ ਕਰਕੇ ਉਸ ਗੁਰੂ ਕੇ ਸਥਾਨ ਨੂੰ ਜਿੱਥੇ ਸੰਗਤਾਂ ਨੇ ਆ ਕੇ ਬਹਿਣਾ ਹੈ ਤੇ ਸਭ ਤਿਆਰ ਕਰਕੇ ਮਹਾਰਾਜ ਜੀ ਕੋਲ ਪਹੁੰਚਿਆ ਹੈ।
ਪ੍ਰਭ ਸੇਵਕ ਹੋਰ ਬੁਲਾਇਓ,
ਤੇ ਇਹ ਸੁਣ ਕੇ ਮਹਾਰਾਜ ਨੇ ਹੋਰ ਗੁਰੂ ਕੇ ਪਿਆਰੇ ਬੁਲਵਾਏ ਹਨ।
ਫੁਰਮਾਇਓ,
ਤੇ ਮਹਾਰਾਜ ਉਹਨਾਂ ਸਿੱਖਾਂ ਨੂੰ ਇਸ ਤਰ੍ਹਾਂ ਬਚਨ ਆਖ ਰਹੇ ਹਨ।
ਸੋ ਗੁਰ ਕੋ ਹੁਕਮ ਸੁਣਾ ਮੈਂ, ਨੇ ਅੰਤਰ ਕੋ ਪਰਵੇਸ਼ਨ ਪਾਵੈ।
ਸਤਿਗੁਰ ਆਖਦੇ ਗੁਰਸਿੱਖੋ ਇਹ ਮਰਿਆਦਾ ਹੈ, ਜਿੱਥੇ ਗੁਰੂ ਦਾ ਪਰਦਾ ਹੋਵੇ ਉੱਥੇ ਕੋਈ ਝਾਤੀ ਨਾ ਮਾਰੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰਦੇ ਵਿਖੇ ਜੋ ਪਰਦਾ ਲਵਾਇਆ ਗਿਆ ਕਿਸ ਲਈ ਲਵਾਇਆ ਗਿਆ? ਮੰਨ ਲਓ ਖੁੱਲਾ ਦਰਬਾਰ ਹੈ, ਇੱਥੇ ਕੋਈ ਪਰਦਾ ਨਹੀਂ, ਜਿਹੜਾ ਮਰਜ਼ੀ ਆ ਕੇ ਬਹਿ ਜਾਵੇ, ਕੋਈ ਝਾਤੀ ਮਾਰੀ ਜਾਵੇ, ਵੇਖੇ ਵੀ ਸੰਗਤ ਕਿਤਨੀ ਬੈਠੀ ਹੈ, ਕੋਈ ਡਰ ਨਹੀਂ। ਜਿੱਥੇ ਤੰਬੂ ਲਵਾਇਆ ਗਿਆ, ਕਨਾਤ ਲਵਾਈ ਗਈ, ਕੋਈ ਝਾਤੀ ਨਾ ਮਾਰੇ, ਭਾਵ ਤਾਂ ਇਹ ਸੀ। ਤੇ ਸਤਿਗੁਰੂ ਮਹਾਰਾਜ ਨੇ ਆਖਿਆ ਭਾਈ ਕੋਈ ਅੰਦਰ ਨਾ ਜਾਵੇ ਕਨਾਤ ਵਿੱਚ, ਨਾ ਕੋਈ ਝਾਤੀ ਮਾਰੇ, ਇਹ ਗੁਰੂ ਦੀ ਖੇਡ ਗੁਰੂ ਜਾਣਦਾ ਹੈ, ਹੋਰ ਕੋਈ ਨਹੀਂ ਜਾਣਦਾ।
ਖਾਨ ਪਾਨ ਕਰ ਕੇ ਸਮਝਾਏ
ਸਾਰੇ ਗੁਰੂ ਕੇ ਪਿਆਰਿਆਂ ਨੇ ਜਲ ਪਾਣੀ ਛੱਕ ਕੇ ਲੰਗਰ ਆਦਿਕ ਛੱਕ ਕੇ
ਜਿੱਤਾ ਸੁਖ ਨਿਸਾ ਬਿਤਾਏ
ਸਾਰੀਆਂ ਸੰਗਤਾਂ ਜਿਹੜੀਆਂ ਦੂਰ ਦੂਰ ਤੋਂ ਆਈਆਂ ਸਨ ਸਭ ਨੇ ਆਰਾਮ ਕੀਤਾ ਹੈ।
ਭਈ ਭੋਰ ਸਤਿਗੁਰ ਫੁਰਮਾਇਓ ਸਭ ਸੰਗਤ ਕੋ ਦਿਓ ਸੁਣਾਇਓ।
ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਗੁਰੂ ਕੇ ਸਿੱਖੋ ਬੇਵੜਾ ਸਿੱਖ ਜੀ ਤੁਸੀਂ ਜਾਓ ਜਿੱਥੇ ਜਿੱਥੇ ਸੰਗਤਾਂ ਆਰਾਮ ਕਰ ਰਹੀਆਂ ਹਨ ਜਿਹੜੇ ਜਿਹੜੇ ਸਿੱਖ ਜਾਗ ਪਏ ਹਨ ਸਭਨਾਂ ਨੂੰ ਸੁਚੇਤ ਕਰ ਦੋ ਭਾਈ ਵੀ ਆ ਕੇ ਗੁਰੂ ਦੇ ਦਰਸ਼ਨ ਕਰ ਲੋ ਅੱਜ ਉਹ ਦਿਹਾੜਾ ਆ ਗਿਆ ਹੈ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਅਨੋਖੀ ਖੇਡ ਵਰਤਾਉਣੀ ਹੈ ਤੇ ਆਓ ਦਰਸ਼ਨ ਕਰ ਲਵੋ
ਦਰਸ਼ਨ ਕਰੋ ਸਕਲ ਹਰ ਖਾਏ
ਤੇ ਸਾਰੇ ਗੁਰੂ ਕੇ ਪਿਆਰੇ ਖੁਸ਼ ਹੋ ਕੇ ਦਰਸ਼ਨ ਕਰਨਾ ਤੇ ਦਰਸ਼ਨ ਕਰਕੇ ਵੀ ਆਪਣੇ ਆਪ ਨੂੰ ਆਨੰਦਿਤ ਕਰਨਾ
ਬਾਛਤ ਲਿਓ ਕੰਮ ਨਾ ਪਾਏ
ਜਿਹੜਾ ਜਿਹੜਾ ਗੁਰੂ ਦੇ ਦਰਸ਼ਨ ਕਰੇਗਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਉਹਦੀ ਉਹ ਮੁਰਾਦ ਪੂਰੀ ਹੋਵੇਗੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸਤਿਗੁਰ ਤਾਂ ਹਰ ਇੱਕ ਦੀ ਇੱਛਾ ਪੂਰੀ ਕਰਨ ਵਾਲੇ ਹਨ ਆਓ ਗੁਰੂ ਕੇ ਪਿਆਰਿਓ ਦਰਸ਼ਨ ਕਰ ਲੋ ਅਤੇ ਆਪਣੇ ਮਨ ਦੀ ਮੁਰਾਦ ਪੂਰੀ ਕਰ ਲਵੋ
ਸੁਣ ਨਕੀਬ ਸਭਿਆਨ ਕੇ ਡੇਰੇ
ਤੇ ਇਹ ਸੁਣ ਕੇ ਉਹ ਨਕੀਬ ਜਿਹੜਾ ਗੁਰੂ ਕਾ ਸੇਵਾਦਾਰ ਸਭ ਨੂੰ ਸੁਣਾਉਣ ਗਿਆ ਤੇ ਹਰ ਇੱਕ ਦੇ ਡੇਰੇ ਪਹੁੰਚਿਆ ਹੈ
ਜੈ ਕੈ ਹੁਕਮ ਸੁਣਾਇਓ ਤੇਰੇ
ਜਿੱਥੇ ਕਿੱਥੇ ਸੰਗਤਾਂ ਗੁਰੂ ਕੇ ਪਿਆਰੇ ਕੋਈ ਆਰਾਮ ਕਰ ਰਹੇ ਸਨ ਕੋਈ ਜਾਗ ਰਹੇ ਸਨ ਕੋਈ ਬਾਣੀ ਦਾ ਜਾਪ ਕਰ ਰਹੇ ਜਪਜੀ ਸਾਹਿਬ ਤੇ ਕਈ ਗੁਰੂ ਕੇ ਪਿਆਰੇ ਕੀਰਤਨ ਕਰ ਰਹੇ ਆਸਾ ਜੀ ਵਾਰ ਦਾ ਇਕੱਲੇ ਹੀ ਕੀਰਤਨ ਕਰ ਰਹੇ ਤੇ ਕਈ ਸੁਖਮਨੀ ਸਾਹਿਬ ਜੀ ਦਾ ਜਾਪ ਕਰ ਰਹੇ ਤੇ ਕਈ ਗੁਰੂ ਕੇ ਪਿਆਰੇ ਸਮਾਧੀ ਲਗਾ ਕੇ ਜਪ ਰੇ ਵਾਹਿਗੁਰੂ ਵਾਹਿਗੁਰੂ ਇਹਦਾ ਜਾਪ ਕਰ ਰਹੇ ਇਸ ਤਰ੍ਹਾਂ ਜਿੱਥੇ ਕਿੱਥੇ ਗੁਰੂ ਕੀ ਸੰਗਤਾਂ ਬੈਠੀਆਂ ਗੁਰੂ ਕੇ ਸਿੱਖ ਸੁਚੇਤ ਹੋ ਕੇ ਬੈਠੇ ਉੱਥੇ ਇਸ ਨਕੀਬ ਗੁਰੂ ਕੇ ਪਿਆਰੇ ਨੇ ਗੁਰੂ ਦਾ ਹੁਕਮ ਸੁਣਾਇਆ ਹੈ
ਛੋਟੋ ਬਡੋ ਧਨੀ ਸਿੱਖ ਨਿਰਧਨ
ਭਾਵੇਂ ਕੋਈ ਛੋਟਾ ਹੈ ਭਾਵੇਂ ਕੋਈ ਵੱਡਾ ਹੈ ਕੋਈ ਅਮੀਰ ਹੈ ਕੋਈ ਗਰੀਬ ਹੈ ਜਿਹੜਾ ਵੀ ਗੁਰੂ ਕਾ ਪਿਆਰਾ ਹੈ
ਸਭ ਪਹੁੰਚੋ ਸਤਿਗੁਰ ਕੇ ਦਰਸ਼ਨ
ਸਾਰੇ ਆਓ ਭਾਈ ਦਰਸ਼ਨ ਖੁੱਲੇ ਹੋਣਗੇ ਸਭ ਨੂੰ ਇੱਥੇ ਕੋਈ ਰੋਕ ਟੋਕ ਨਹੀਂ ਵੀ ਅਮੀਰ ਆਵੇ ਕੋਈ ਗਰੀਬ ਨਾ ਆਵੇ ਨਾ ਇੱਥੇ ਗਰੀਬ ਪਹਿਲਾਂ ਆਵੇ ਇੱਥੇ ਛੋਟਾ ਪਹਿਲਾਂ ਆਵੇ ਅਮੀਰ ਬਾਅਦ ਚੋਂ ਆਵੇ ਕੋਈ ਗੱਲ ਨਹੀਂ ਇੱਥੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਇਸ ਵੇਲੇ ਆਵੇ ਸਭ ਨੂੰ ਦਰਸ਼ਨ ਹੋਣਗੇ ਆਓ ਦਰਸ਼ਨ ਕਰ ਲਵੋ
ਬਸਤਰ ਸ਼ਸਤਰ ਸਭ ਪੈਰ ਸਰੀਰ
ਤੇ ਸੁਚੇਤ ਹੋ ਕੇ ਆਣਾ ਐਵੇਂ ਢਿੱਲੇ ਮੱਠੇ ਨਾ ਹੋ ਕੇ ਆਣਾ ਤਿਆਰ ਪਰ ਤਿਆਰ ਹੋ ਕੇ ਆਓ ਬੜੇ ਸੋਹਣੇ ਬਸਤਰ ਪਾ ਕੇ ਆਓ ਸ਼ਸਤਰਧਾਰੀ ਹੋ ਕੇ ਆਓ ਸੁਚੇਤ ਹੋ ਕੇ ਸਾਰੇ ਗੁਰੂ ਕੇ ਸਿੱਖ ਆਵੋ
ਚਲੇ ਗੁਰੂ ਟਿਕ ਰਮਨ ਸਦੇਰ
ਇੱਧਰ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬਾਜਾਂ ਦੇ ਮਾਲਕ ਕਲਗੀਆਂ ਵਾਲੇ ਮਹਾਰਾਜ ਬੜੀ ਸ਼ੇਰ ਦੀ ਚਾਲ ਵਾਂਗ ਮਹਾਰਾਜ ਧੀਰਜ ਵਾਲੇ ਤੁਸਾਂ ਨੇ ਵੇਖਿਆ ਹੋਣਾ ਸ਼ੇਰ ਨੂੰ ਕਿਸੇ ਦਾ ਡਰ ਨਹੀਂ ਆਪਣੀ ਮਸੀ ਨਾਲ ਤੁਰਦਾ ਹੈ ਸ਼ੇਰ ਤੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਗੋਬਿੰਦ ਰਾਏ ਜੀ ਸ਼ੇਰ ਦੀ ਚਾਲ ਵਾਂਗ ਧੀਰਜ ਧੀਰਜ ਆ ਰਹੇ ਹਨ
ਚਮਰ ਚਾਰੋ ਤੁਰਤੋ ਚਿਤ ਚੋਰਤ
ਸਤਿਗੁਰੂ ਮਹਾਰਾਜ ਦੇ ਆਲੇ ਦੁਆਲੇ ਗੁਰੂ ਕੇ ਚੋਰ ਬਰਦਾਰ ਚੋਰ ਸਾਹਿਬ ਕਰ ਰਹੇ ਹਨ
ਕਲਗੀ ਝੂਲਤ ਝਲਕ ਛਬ ਛੋਰਤ
ਕਲਗੀ ਝੂਲਦੀ ਹੈ ਜਿਸ ਕਲਗੀ ਵਿਖੇ ਹੀਰੇ ਮੋਤੀ ਜੜੇ ਹੋਏ ਉਹ ਲਸ਼ ਲਸ਼ ਕਰ ਰਹੇ ਹਨ
ਸੰਗ ਬਹੁਤ ਸਿੱਖਣ ਪਟ ਪੀਰ
ਮਹਾਰਾਜ ਆ ਰਹੇ ਹਨ ਪਿੱਛੇ ਗੁਰੂ ਕੇ ਪਿਆਰੇ ਯੋਧੇ ਹਨ ਭਾਈ ਆਲਮ ਸਿੰਘ ਵਰਗੇ ਯੋਧੇ ਹੋਰ ਗੁਰੂ ਕੇ ਪਿਆਰੇ ਅਨੇਕਾਂ ਯੋਧੇ ਪਿਛੇ ਪਿਛੇ ਆ ਰਹੇ ਹਨ
ਵੀਰੇ ਮਹਿੰਗੇ ਗੁਣੀ ਗਏ
ਗੁਣਾਂ ਦੇ ਖਜ਼ਾਨੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਡੇਰੇ ਵਿਖੇ ਪਹੁੰਚੇ ਹਨ।
ਇਲਮ ਗਲੀ ਚ ਫਰਸ਼ ਰਮਣੀਕਾ,
ਉਹ ਡੇਰਾ ਕਿਹੜਾ ਜਿੱਥੇ ਅੱਜ ਕੱਲ ਅਸਥਾਨ ਹੈ ਕੇਸਗੜ੍ਹ ਸਾਹਿਬ, ਤੇ ਮਹਾਰਾਜ ਉੱਥੇ ਪਹੁੰਚੇ ਹਨ ਜਿੱਥੇ ਗਿਲਮ ਗਲੀਚੇ ਬੜੇ ਸੋਹਣੇ ਸੋਹਣੇ ਬਸਤਰ ਆਦਿਕ ਦਰੀਆਂ ਆਦਿਕ ਗੁਰੂ ਕੇ ਸੰਗਤਾਂ ਲਈ ਅਤੇ ਗੁਰੂ ਸਾਹਿਬਾਨ ਲਈ ਵਿਛਾਈਆਂ ਗਈਆਂ ਹਨ।
ਪੱਛਮ ਰੰਗ ਨਾਨਾ ਬਿਦਨਿਕਾ,
ਬੜੇ ਸੋਹਣੇ ਸੋਹਣੇ ਰੰਗ ਵਾਲੇ ਤੇ ਚੰਗੀ ਤਰ੍ਹਾਂ ਸੋਹਣੇ ਗੁਰੂ ਕੇ ਪਿਆਰਿਆਂ ਨੇ ਇਹ ਕੱਪੜੇ ਆਦਿਕ ਦਰੀਆਂ ਆਦਿਕ ਵਿਛਾਈਆਂ ਹਨ।
ਹੀਰੇ ਜਰਤ ਪੁਲਟ ਕੇ ਪਾਵੇ,
ਮਾਨੋ ਖਾਲਸਾ ਜੀਓ ਜਿਸ ਪਲੰਘ ਤੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਨੇ ਬਹਿਣਾ ਹੈ ਉਹਦੇ ਪਾਵੇ ਸੋਨੇ ਦੇ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਗੁਰੂ ਘਰ ਹੈ, ਇੱਥੇ ਕੋਈ ਘਾਟ ਨਹੀਂ। ਸੋਨੇ ਦੇ ਪਾਵੇ ਗੁਰੂ ਦੇ ਮੰਜਿਆਂ ਨੂੰ ਲੱਗੇ ਹੋਏ, ਪਲੰਘਾਂ ਨੂੰ ਲੱਗੇ ਹੋਏ ਤੇ ਉਹਨਾਂ ਵਿਖੇ ਹੀਰੇ ਮੋਤੀ ਜੜੇ ਹੋਏ।
ਸੁੰਦਰ ਬੀਚ ਪਰਿਆਂਕ ਸੁਆਵੇ,
ਤੇ ਬੜਾ ਸੋਹਣਾ ਉਹ ਪਲੰਘ ਜਿੱਥੇ ਸਤਿਗੁਰ ਮਹਾਰਾਜ ਨੇ ਬਹਿਣਾ ਹੈ।
ਤਿਸ ਪਰ ਚੜ ਬੈਠੇ ਦੁੱਤ ਪਾਵਤ,
ਉੱਥੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬਹਿ ਕੇ ਬੜੀ ਸੋਹਣੀ ਸੋਭਾ ਪਾ ਰਹੇ ਹਨ।
ਆਵਤ ਚਲੇ ਸਿੱਖ ਅਰਖਾਵਤ,
ਜਦੋਂ ਸਤਿਗੁਰ ਜੀ ਆਪਣੇ ਆਸਨ ਤੇ ਬਹਿ ਗਏ ਹਨ ਤੇ ਗੁਰੂ ਕੇ ਸਿੱਖ ਸੰਗਤਾਂ ਦੂਰੋਂ ਦੂਰੋਂ ਜਿਹੜੇ ਦੂਰੋਂ ਆਏ ਸਨ, ਕੋਈ ਢਾਕੇ ਤੋਂ ਕੋਈ ਬੰਗਾਲ ਤੋਂ ਆਇਆ, ਸਭ ਆਪਣੇ ਡੇਰਿਆਂ ਨੂੰ ਛੱਡ ਕੇ ਗੁਰੂ ਦਰਬਾਰ ਵਿਖੇ ਆਉਣ ਲੱਗੇ ਹਨ।
ਦਰਸ ਲਾਲਸਾ ਰਹਿ ਨਾ ਥੋਰੀ,
ਕਿਸੇ ਦੇ ਮਨ ਵਿਖੇ ਥੋੜੀ ਲਾਲਸਾ ਨਹੀਂ, ਬਹੁਤੀ ਲਾਲਸਾ ਹੈ। ਦਰਸ ਲਾਲਸਾ ਹਿਰਦੈ ਨਾ ਥੋਰੀ, ਲਾਲਸਾ ਬਹੁਤ ਜ਼ਿਆਦਾ ਗੁਰੂ ਕੇ ਸਿੱਖਾਂ ਵਿਖੇ ਤੇ ਇਸ ਤਰ੍ਹਾਂ ਦਰਸ਼ਨ ਕਰਨ ਲਈ ਆ ਰਹੇ ਹਨ।
ਹਨ ਪਹੁੰਚੇ ਸ੍ਰੀ ਪ੍ਰਭ ਹੋਰੇ,
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਮਹਾਰਾਜ ਦੇ ਕੋਲ ਆ ਕੇ ਪਹੁੰਚ ਗਏ ਹਨ।
ਸੋਹਤ ਸੁੱਟ ਸੋਢੀ ਕੁਲ ਟੀਕਾ,
ਸੋਢੀ ਕੁਲ ਟੀਕਾ, ਸੋਢੀ ਕੁਲ ਦੇ ਸ਼੍ਰੋਮਣੀ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ, ਉਹਨਾਂ ਦੀ ਬੜੀ ਸੋਹਣੀ ਸੋਭਾ ਹੈ।
ਦਰਸ਼ਨ ਕਰੇ ਭਾਵਤ ਹਰ ਜੀ ਕਾ,
ਜਿਹੜਾ ਜਿਹੜਾ ਦਰਸ਼ਨ ਕਰਦਾ ਹੈ ਸ਼ਰਧਾ ਭਾਵਨਾ ਨਾਲ ਗੁਰੂ ਖਾਲਸਾ ਜੀਓ, ਉਹਦੀ ਕਾਮਨਾ ਉਸੇ ਵੇਲੇ ਪੂਰੀ ਹੁੰਦੀ ਹੈ।
ਚਰਨਮ ਬੁਝਿਓ ਅਰੁਨਾਰੇ,
ਦੇਖੋ ਕਵੀ ਜੀ ਸੋਭਾ ਸ਼ੁਰੂ ਕਰ ਰਹੇ ਚਰਣਾ ਤੋਂ, ਪਹਿਲਾਂ ਮੱਥਾ ਟੇਕ ਰਹੇ ਚਰਣਾ ਨੂੰ। ਇਹ ਸੋਭਾ ਦਾ ਇੱਕ ਅਲੰਕਾਰ ਹੈ, ਉਪਮਾ ਅਲੰਕਾਰ ਦੇ ਰਹੇ ਨੇ ਵੀ ਸਤਿਗੁਰ ਦੇ ਚਰਨਾਂ ਵਿਖੇ ਜਿਹੜੇ ਸੋਹਣੇ ਸੋਹਣੇ ਚਰਨ ਹਨ ਤੇ ਬੜੇ ਸੋਹਣੇ ਲਾਲ ਨਖੂਨ ਹਨ।
ਨੱਕ ਬਿਕ ਸੱਸ ਟੁਕੜਾ ਦੁੱਤ ਹਾਰੇ,
ਮਾਨੋ ਖਾਲਸਾ ਜੀ ਚੰਦਰਮਾ ਦਾ ਟੁਕੜਾ ਇਸ ਧਰਤੀ ਤੇ ਆ ਗਿਆ ਹੋਵੇ। ਇਤਨੇ ਸੋਹਣੇ ਚਰਨ, ਬੜੇ ਸੋਹਣੇ ਲਾਲ ਨਖੂਨ ਹਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ।
ਮਿਰਦਲ ਅਦਿਕ ਰੇਖਾ ਜੁੱਤ ਤਰਵਾ,
ਤੇ ਦੁਸਾਂ ਨੇ ਵੇਖਿਆ ਹੋਣਾ ਆਪਣੇ ਪੈਰ ਵੇਖ ਲੋ, ਪੈਰਾਂ ਵਿਖੇ ਤਲੀਆਂ ਹੁੰਦੀਆਂ, ਤਲੀਆਂ ਬੜੀਆਂ ਕੋਮਲ ਹੁੰਦੀਆਂ ਤੇ ਮਹਾਰਾਜ ਦੀ ਜਿਹੜੀ ਤਲੀਆਂ ਹਨ ਵਿਚਕਾਰ ਬੜੀਆਂ ਬਰੀਕ ਇਹ ਰੇਖਾਵਾਂ ਹਨ ਤੇ ਬਰੀਕ ਰੇਖਾਵਾਂ ਅਤੇ ਤਲੀਆਂ ਬੜੀਆਂ ਮ੍ਰਿਦੁਲ ਅਤੇ ਕੋਮਲ ਹਨ।
ਉਹ ਦੁੱਤ ਜਾਣਾ ਜਿਨੇ ਨਿਹਰਵਾ,
ਉਹ ਜਾਣਦਾ ਹੈ ਸਤਿਗੁਰੂ ਦੇ ਚਰਨਾਂ ਨੂੰ ਜਿਨੇ ਦਰਸ਼ਨ ਕੀਤੇ ਹੋਣ ਗੁਰੂ ਦੇ ਚਰਨਾਂ ਦੇ, ਉਹ ਜਾਣਦਾ ਹੈ ਗੁਰੂ ਦੇ ਚਰਨ ਕਿਤਨੇ ਕੋਮਲ ਹਨ। ਬੜੇ ਸੋਹਣੇ ਸੋਹਣੇ ਕੋਮਲ ਚਰਨਾਂ ਨੂੰ ਵੇਖ ਕੇ ਗੁਰੂ ਕੇ ਪਿਆਰੇ ਹੈਰਾਨ ਹੋ ਰਹੇ ਹਨ।
ਜੰਗ ਕਦਲੀ ਕਸਾਰੇ,
ਸਤਿਗੁਰ ਦੀ ਇਹ ਲੱਤਾਂ ਇਹ ਪੱਟ ਆਦਿਕ ਜਿਵੇਂ ਕੋਈ ਕੇਲੇ ਦਾ ਦਰਖਤ ਹੋਵੇ, ਕੇਲੇ ਦਾ ਪੇੜ ਹੋਵੇ, ਇਸ ਤਰ੍ਹਾਂ ਇੱਕ ਸਾਰ ਹਨ ਦੋਵੇਂ ਲੱਤਾਂ ਮਹਾਰਾਜ ਜੀ ਨੇ ਇੱਕ ਸਾਰ ਹਨ।
ਕੱਟ ਮੈਂ ਕਾਚ ਕੱਚੀ ਛਬ ਨਿਆਰੇ,
ਸਤਿਗੁਰ ਮਹਾਰਾਜ ਨੇ ਆਪਣੇ ਕਮਰੇ ਵਿਖੇ ਬੜਾ ਸੋਹਣਾ ਕਮਰ ਕਸਾ ਲਗਾਇਆ ਹੋਇਆ ਹੈ।
ਕੁੰਬੀ ਡਿੰਬ ਸੁੰਡ ਭੁਜ ਦੰਡੇ,
ਸਤਿਗੁਰ ਮਹਾਰਾਜ ਜੀ ਦੇ ਇਹ ਬਾਹਾਂ ਹਾਥੀ ਦੇ ਬੱਚੇ ਵਾਂਗ ਜਿਵੇਂ ਉਹਦੀ ਸੁੰਡ ਹੁੰਦੀ ਹੈ ਇਸ ਤਰ੍ਹਾਂ ਲਮਕ ਰਹੀਆਂ। ਤੁਸੀਂ ਕਦੀ ਵੇਖਣਾ ਹਾਥੀ ਦੇ ਬੱਚੇ ਨੂੰ ਕਿ ਬੱਚਾ ਛੋਟਾ ਜਾ ਤੇ ਉਹਦੀ ਸੁੰਡ ਇਸ ਤਰ੍ਹਾਂ ਲਮਕਦੀ ਹੈ, ਤੇ ਮਹਾਰਾਜ ਲੰਬੀਆਂ ਬਾਹਾਂ ਇਸ ਤਰ੍ਹਾਂ ਲਮਕਰੀਆ ਜਿਵੇਂ ਹਾਥੀ ਦਾ ਬੱਚਾ ਹੋਵੇ ਉਹਦੀ ਸੁੰਡ ਲਮਕਦੀ ਹੋਵੇ।
ਕੰਚਨ ਅੰਗਨ ਮੰਡਨ ਮੰਡੇ,
ਇਹਨਾਂ ਡੋਲਿਆਂ ਤੇ ਸੋ ਜਿਹਦੇ ਅੰਗਦ ਲਾਏ ਹੋਏ ਉਹ ਸੋਨੇ ਦੇ ਹਨ।
ਕੱਟ ਮੈਂ ਜੜਦ ਤੁਨੀਰ ਸੁਹਾਇਓ,
ਪਿੱਛੇ ਜਿਹੜਾ ਪੱਥਾ ਬੰਨਿਆ ਹੋਇਆ ਲੱਕ ਨਾਲ, ਉਸ ਵਿਖੇ ਪੱਥੇ ਵਿਖੇ ਬੜੇ ਸੋਹਣੇ ਸੋਹਣੇ ਤੀਰ ਵੀ ਹਨ।
ਚੰਦਰ ਹਾਸ ਇੱਕ ਦੀ ਚਵ ਪਾਇਓ,
ਇੱਕ ਹੱਥ ਵਿਖੇ ਮਹਾਰਾਜ ਨੇ ਉਹ ਧਨੁਸ਼ ਹੈ ਜਿਹੜਾ ਬੜਾ ਸੋਹਣਾ ਹੈ।
ਤਲਕ ਕਟੋਰ ਸਕੰਦੇ ਧਾਰਾ,
ਸਕੰਦੇ ਧਾਰਾ ਇਸ ਕੰਧੇ ਵਿਖੇ ਬੜਾ ਕਨੋਰ ਕਠੋਰ ਤਨੁਖ ਬਾਣ ਹੈ।
ਕੋਸਨ ਲੱਗ ਜਿਸ ਕੀ ਹੈ ਮਾਰਾ,
ਜਿਸ ਤਨੁਸ਼ ਦੀ ਵਾਰ ਉਹਦੀ ਬੜੀ ਤਿੱਖੀ ਵਾਰ, ਭਾਵ ਜਿੱਥੇ ਚਲਾ ਜਾਵੇ ਕੋਸਾ ਨੂੰ ਪਾਰ ਕਰਦਾ। ਇੱਕ ਤੀਰ ਮਹਾਰਾਜ ਜੀ ਜਦੋਂ ਚਲਾਉਂਦੇ ਸਨ ਚਿੱਲੇ ਨੂੰ ਚੜਾ ਕੇ, ਤੇ ਲਗਭਗ ਤਿੰਨ ਚਾਰ ਖੋਹ ਤੇ ਉਹ ਤੀਰ ਜਾਂਦਾ ਸੀ। ਤੇ ਕਵੀ ਜੀ ਉਹ ਉਪਮਾ ਦੇ ਰਹੇ ਹਨ,
ਪੰਕਜ ਪਾਨ ਥਾਨੇ ਕਲੀਨੇ,
ਤੇ ਪੰਕਜ ਪਾਨ ਜਿਹੜੇ ਹੱਥ ਹਨ ਉਹ ਕਿਵੇਂ ਹਨ, ਜਿਵੇਂ ਕਮਲ ਦਾ ਫੁੱਲ ਹੋਵੇ, ਕਮਲ ਦੇ ਫੁੱਲ ਵਾਂਗ ਸਤਿਗੁਰ ਮਹਾਰਾਜ ਜੀ ਦੇ ਹੱਥ ਹਨ।
ਕਬ ਕਬ ਦੇਖ ਦੇ ਕਬ ਕਬ ਫੇਰ ਪਿੱਖੇ ਦ੍ਰਿਗਲੀਨੇ,
ਸਤਿਗੁਰ ਮਹਾਰਾਜ ਕਦੀ ਕਦੀ ਵੇਖਦੇ ਹਨ, ਜਿਹੜੇ ਹੱਥ ਵਿਖੇ ਸਤਿਗੁਰ ਨੇ ਬਾਣ ਫੜਿਆ ਬਾਣ ਨੂੰ ਵੇਖਦੇ ਨੇ, ਜਿਹੜੇ ਸਤਿਗੁਰ ਵਿਚ ਹੱਥਾਂ ਵਿਖੇ ਬੜਾ ਸੋਹਣਾ ਸਰ ਹੈ, ਬਾਣ ਹੈ, ਤੀਰ ਹੈ, ਤੇ ਮਹਾਰਾਜ ਕਦੀ ਕਦੀ ਉਸ ਤੀਰ ਨੂੰ ਵੇਖ ਰਹੇ ਹਨ।
ਹੰਸਿਓ ਤੰਗ ਸਿੰਘ ਕੀ ਨਿਆਏ,
ਸਤਿਗੁਰ ਮਹਾਰਾਜ ਦੇ ਮੋਢੇ ਸ਼ੇਰ ਦੀ ਨਿਆਈ ਬੜੇ ਉੱਚੇ ਹਨ।
ਜਾਮਾ ਗਰੇ ਬੇਮੋਲ ਸੁਹਾਏ,
ਸਤਿਗੁਰ ਨੇ ਚੋਲਾ ਪਾਇਆ ਹੋਇਆ ਬੜਾ ਕੀਮਤੀ ਹੈ ਤੇ ਬੜਾ ਸੋਹਣੇ ਰੰਗ ਵਾਲਾ ਹੈ।
ਔਰ ਵਿਸਤਾਰ ਮੋਤੀਆਂ ਮਾਲਾ,
ਉਹਦੇ ਜਿਹੜੇ ਚਾਮੇ ਦੇ ਉੱਤੇ ਜਿਹੜੀ ਮਾਲਾ ਪਾਈ ਹੋਈ ਹੈ ਛਾਤੀ ਤੇ, ਤੇ ਮੋਤੀਆਂ ਦੀ ਮਾਲਾ ਹੈ।
ਝੂਲਤ ਚਮਕ ਦੁੱਤ ਹੋਤੀ ਉਜਾਲਾ,
ਸਤਿਗੁਰੀ ਝੂਲਦੇ ਹਨ ਤੇ ਮਾਲਾ ਲਿਸ਼ਕਦੀ ਹੈ, ਜਗਮਗ ਜਗਮਗ ਕਰਦੀ ਹੈ।
ਕਮਸ ਬਦਨ ਪਰ ਸੁੰਦਰ ਸੋਹੇ,
ਬੜੀ ਸੋਹਣੀ ਦਾੜੀ ਸਤਿਗੁਰ ਦੇ ਚਿਹਰੇ ਤੇ ਇਸ ਤਰ੍ਹਾਂ ਚਮ ਚਮ ਕਰ ਰਹੀ ਹੈ।
ਮਧ ਪਾਵਲ ਪੰਕਜ ਪਰ ਹੋਏ,
ਖਾਲਸਾ ਜੀਓ ਕਮਲ ਦੇ ਫੁੱਲ ਤੇ ਭੋਰੇ ਆ ਕੇ ਬਹਿ ਜਾਣ, ਇਸ ਤਰ੍ਹਾਂ ਸਤਿਗੁਰ ਦੇ ਚਿਹਰੇ ਤੇ ਬੜੀ ਸੋਹਣੀ ਦਾੜੀ ਹੈ। ਚਿਹਰਾ ਸੋਹਣਾ ਗੋਲ ਸੀ, ਗੋਰਾ ਚਿਹਰਾ ਤੇ ਦਾੜਾ ਥੋੜਾ ਕਾਲਾ ਸੀ। ਕਾਲਾ ਹੁੰਦਾ ਭੋਰਾ, ਕਮਲ ਦਾ ਫੁੱਲ ਹੁੰਦਾ ਗੋਰਾ। ਗੋਰੇ ਕਮਲ ਦੇ ਫੁੱਲ ਤੇ ਜਿਵੇਂ ਭੋਰੇ ਆ ਕੇ ਬਹਿ ਜਾਣ, ਇਸੇ ਤਰ੍ਹਾਂ ਸਤਿਗੁਰ ਦੀ ਸ਼ਮਸ਼ ਇਹ ਦਾੜੀ ਬਿਲਕੁਲ ਇੱਕ ਸਾਰ ਆਸ਼ਸ਼ ਕਰਨ ਵਾਲੀ ਹੈ।
ਕੁੰਡਲ ਚੰਚਲ ਕਾਨਨ ਮਾਏ,
ਬੜੇ ਸੋਹਣੇ ਸੋਹਣੇ ਕੁੰਡਲ ਇਹਨਾਂ ਕੰਨਾਂ ਵਿਖੇ ਸਤਿਗੁਰ ਮਹਾਰਾਜ ਜੀ ਨੇ ਧਾਰਨ ਕੀਤੇ ਹੋਏ ਹਨ।
ਮੰਡਲ ਪਰ ਸ਼ੋਭਤ ਛਾਏ,
ਜਦੋਂ ਮਹਾਰਾਜ ਆਪਣਾ ਮੁਖੜਾ ਹਿਲਾਉਂਦੇ ਹਨ ਤੇ ਕੰਡਲ ਹਿਲ ਹਿਲ ਕੇ ਉਹਨਾਂ ਦੀ ਲਸ਼ਕ ਚਿਹਰੇ ਤੇ ਆਉਂਦੀ ਹੈ।
ਕਿਰਪਾ ਭਰੇ ਦੁਇ ਨੈਣ ਰਸੀਲੇ,
ਸਤਿਗੁਰ ਮਹਾਰਾਜ ਦੋਵੇਂ ਨੈਣ ਰਸੀਲੇ ਅੱਖਾਂ ਰਸ ਵਾਲੀਆਂ, ਅੰਮ੍ਰਿਤ ਰਸ ਵਾਲੀਆਂ, ਜਦ ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਦ੍ਰਿਸ਼ਟੀ ਦੁਆਰਾ ਸਤਿਗੁਰ ਜਿਸ ਵੱਲ ਵੇਖਦੇ ਹਨ ਉਹਦੇ ਅੰਦਰ ਅੰਮ੍ਰਿਤ ਰਸ ਦੀ ਵਰਖਾ ਕਰਦੇ ਹਨ। ਤੇ ਸਤਿਗੁਰ ਮਹਾਰਾਜ ਦੇ ਐਸੇ ਨੇਤਰ ਹਨ ਜਿਹੜੇ ਜਿਨ੍ਹਾਂ ਵਿਖੇ ਕਿਰਪਾ ਦਾ ਅੰਮ੍ਰਿਤ ਭਰਿਆ ਹੋਇਆ ਹੈ।
ਚਿਤਵਨ ਤਿਰਛੇ ਜਗਤ ਚਮੀਲੇ,
ਬੜੇ ਤਿੱਖੇ ਤਿੱਖੇ ਨੈਣ ਹਨ ਮਹਾਰਾਜ ਦੇ, ਜਿਵੇਂ ਤਿੱਖੇ ਤੀਰ ਹੋਣ, ਇਸੇ ਤਰ੍ਹਾਂ ਮਹਾਰਾਜ ਤਿੱਖੀ ਤਰ੍ਹਾਂ ਸਭ ਨੂੰ ਵੇਖ ਰਹੇ ਹਨ।
ਬਿਨ ਗੁਣ ਤਨਕ ਕਟਲ ਅਸ ਭੋਵੈ,
ਤੇ ਜਿਵੇਂ ਕੋਈ ਬਿਨਾਂ ਚੁੱਲੇ ਤੋਂ ਕੋਈ ਕਮਾਨ ਹੋਵੇ, ਕਮਾਨ ਇਕੱਲਾ ਡੰਡਾ ਹੈ, ਚੁੱਲਾ ਨਾ ਹੋਵੇ, ਤੇ ਸਤਿਗੁਰ ਦੀ ਭੋਆ ਉਸੇ ਤਰ੍ਹਾਂ ਹਨ। ਅੱਖਾਂ ਉੱਤੇ ਜਿਹੜੀ ਭੋ ਹੁੰਦੀ ਉਹ ਚੁੱਲਾ ਹੁੰਦਾ ਹੈ, ਤੇ ਇਸੇ ਤਰ੍ਹਾਂ ਜਿਵੇਂ ਕੋਈ ਚੁੱਲੇ ਵਿਖੇ ਡੋਰੀ ਨਾ ਹੋਵੇ ਤੇ ਸਤਿਗੁਰ ਦੀ ਭੋਆਂ ਉਸੇ ਤਰ੍ਹਾਂ ਹਨ।
ਪਾਲ ਭਾਗ ਪਰ ਹੋਏ ਸਭ ਸੋਇਆ,
ਮਾਨੋ ਖਾਲਸਾ ਜੀਓ ਗੁਰੂ ਦੇ ਮੱਥੇ ਤੇ ਭਾਗ ਹੀ ਭਾਗ ਹਨ, ਇਹ ਭਾਗ ਜਾਗੇ ਹੋਏ ਜਿਨ੍ਹਾਂ ਗੁਰਸਿੱਖਾਂ ਤੇ ਗੁਰੂ ਕੇ ਸਿੱਖ ਉਸ ਮੱਥੇ ਦੇ ਦਰਸ਼ਨ ਕਰ ਰਹੇ ਹਨ।
ਚਿਕਨੇ ਕੇਸ ਪਾਸ ਸਰਸਾਏ,
ਸੋਹਣੇ ਸੋਹਣੇ ਚਿਕਨੇ ਕੇਸ, ਕਾਲੇ ਕਾਲੇ ਕੇਸ ਹਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ।
ਜਨ ਪਨੰਗ ਛੋਨਾ ਸਮਦਾਏ,
ਮਾਨੋ ਖਾਲਸਾ ਜੀ ਉਹ ਕੋਈ ਸੱਪ ਦਾ ਬੱਚਾ ਹੋਵੇ, ਸੱਪ ਦਾ ਬੱਚਾ ਐਵੇਂ ਤੁਰਦਾ ਹੈ, ਤੁਸੀਂ ਪੜ੍ਹੋ ਭੁਜੰਗ ਪ੍ਰਿਆਤ ਛਲ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਸੱਪ ਦੀ ਚਾਲ ਵਾਂਗ। ਉਹ ਤਾਂ ਛੰਦ ਹੀ ਚਾਲ ਹੈ। ਤੇ ਗੁਰੂ ਦੇ ਜਿਹੜੇ ਕੇਸ ਹਨ, ਕੇਸ ਐਵੇਂ ਹਨ ਜਿਵੇਂ ਸੱਪ ਦਾ ਬੱਚਾ ਤੁਰਦਾ ਹੋਵੇ। ਬੁਰਾ ਨਾ ਮੰਨਣਾ, ਕਈ ਕਵੀਆਂ ਨੇ ਇੱਕ ਅਲੰਕਾਰ ਦਿੱਤਾ ਹੈ, ਜਿਵੇਂ ਕਿਸੇ ਦੀ ਗੁੱਤ ਇਸ ਤਰ੍ਹਾਂ ਲਮਕਦੀ ਹੋਵੇ, ਉਹਨੂੰ ਆਖਦੇ ਸੱਪ ਦੀ ਗੁੱਤ ਵਾਂਗ, ਇਹ ਸੱਪ ਦੀ ਚਾਲ ਵਾਂਗ ਇਹਦੀ ਗੁੱਤ ਹੈ। ਬੁਰਾ ਨਾ ਮੰਨਣਾ, ਫੋਰ ਮਿਸਾਲ ਦੇ ਰਿਹਾ। ਤੇ ਇਸੇ ਤਰ੍ਹਾਂ ਗੁਰੂ ਦੇ ਕੇਸ ਬੜੇ ਸੋਹਣੇ ਹਨ, ਜਿਨ੍ਹਾਂ ਵਿਖੇ ਬੜਾ ਸੋਹਣਾ ਸਤਿਗੁਰ ਮਹਾਰਾਜ ਜੀ ਦਾ ਇਹ ਸ਼ਿੰਗਾਰ ਬਣਿਆ ਗਿਆ ਹੈ।
ਸੀਸ ਬੰਦੀ ਉਸ਼ਨੀਕ ਸੁਆਏ,
ਉਹਨਾਂ ਕੇਸਾਂ ਦਾ ਜੂੜਾ ਕਰਕੇ ਸਤਿਗੁਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੜੀ ਸੋਹਣੀ ਦਸਤਾਰ ਸਜਾਈ ਹੋਈ ਹੈ।
ਉੱਪਰ ਜਗਾ ਦੇ ਛਬ ਪਾਛਾਏ,
ਦਸਤਾਰ ਉੱਤੇ ਜਿਗਾ ਲਗਾਈ ਹੋਈ ਹੈ, ਜਿਹੜੀ ਜਿਨ੍ਹਾਂ ਦੀ ਸ਼ੋਭਾ ਬੜੀ ਅੱਥ ਅੱਥ ਕਰ ਰਹੀ ਹੈ।
ਕਲਗੀ ਝੂਲਤ ਤੰਗ ਸੁਰੰਗਾ,
ਉਸ ਜਿਗਾ ਦੇ ਆਲੇ ਦੁਆਲੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ, ਕਲਗੀਆਂ ਦੇ ਮਾਲਕ, ਕਲਗੀਆਂ ਵਾਲੇ ਮਹਾਰਾਜ, ਜਿਨ੍ਹਾਂ ਨੇ ਬੜੀ ਸੋਹਣੀ ਕਲਗੀ ਲਗਾਈ ਹੋਈ ਹੈ।
ਜਵਾਹਰ ਜੇ ਬੋਰੰਗਾ,
ਕਲਗੀ ਵਿਖੇ ਹੀਰੇ ਮੋਤੀ ਜਵਾਹਰਾਤ ਜੜੇ ਹੋਏ ਹਨ, ਤੇ ਰੰਗ ਬਿਰੰਗੇ ਹੀਰੇ ਮੋਤੀ ਜੜੇ ਹੋਏ ਹਨ।
ਉਲਟ ਡੰਡ ਸਰਤੀ ਬਹੁ ਜਾਏ,
ਮਾਨੋ ਖਾਲਸਾ ਜੀਓ, ਇਹ ਹੀਰੇ ਮੋਤੀ ਐਵੇਂ ਨਹੀਂ, ਇਹ ਤਾਂ ਬੜੇ ਕੀਮਤੀ ਹਨ।
ਤੁਰਤ ਚੌਰ ਚਾਰੋਂ ਦਿਸ਼ਮਾਏ,
ਜਿਹੜਾ ਚੋਰ ਸਾਹਿਬ ਝੂਲ ਰਿਹਾ ਹੈ, ਉਹਦੀ ਡੰਡੀ ਸੋਨੇ ਦੀ ਹੈ। ਦੇਖੋ ਦਰਬਾਰ ਸਾਹਿਬ ਵਿਖੇ ਜਾਂ ਇਸ ਦਰਬਾਰ ਵਿਖੇ ਜਿਹੜਾ ਚੋਰ ਸਾਹਿਬ ਹੈ, ਉਹਦੀ ਡੰਡੀ ਸੋਨੇ ਦੀ ਹੁੰਦੀ ਹੈ। ਜਦੋਂ ਖਾਸ ਸਮਾਗਮ ਹੋਵੇ, ਉਦੋਂ ਤਾਂ ਗੁਰੂ ਕੇ ਪਿਆਰੇ ਲਗਾਉਂਦੇ ਹਨ, ਵੀ ਜਦੋਂ ਸਮਾਗਮ ਵੇਲੇ ਵਿਸ਼ੇਸ਼ ਤੌਰ ਤੇ ਲਗਾਈ ਜਾਂਦੀ ਹੈ। ਅੱਜ ਵਿਸ਼ੇਸ਼ ਸਮਾਗਮ ਹੈ ਵਿਸਾਖੀ ਦਾ ਦਿਹਾੜਾ, ਭਾਵ ਜਦੋਂ ਮਹਾਰਾਜ ਨੇ ਖਾਲਸਾ ਪੰਥ ਸਾਜਣਾ ਹੈ, ਤੇ ਉਸ ਦਿਨ ਮਹਾਰਾਜ ਗੁਰੂ ਕਲਗੀਧਰ ਮਹਾਰਾਜ ਦੇ ਉੱਤੇ ਬੜੀ ਸੋਹਣੀ ਸੋਨੀ ਡੰਡੀ ਲੈ ਕੇ ਗੁਰੂ ਕੇ ਪਿਆਰੇ ਚੋਰ ਸਾਹਿਬ ਕਰ ਰਹੇ ਹਨ।
ਜਗਮਗ ਭੁੱਖਨ ਕਰਤ ਸਰੀਰਾ,
ਸਾਰੇ ਸਰੀਰ ਦੇ ਗਹਿਣੇ ਜਗਮਗ ਜਗਮਗ ਕਰ ਰਹੇ ਹਨ।
ਮੁਖ ਬਲ ਬੀਰਾ,
ਮੁਖ ਬਲ ਬੀਰਾ, ਬੜੇ ਯੋਧੇ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਤਖਤ ਤੇ ਬਹਿ ਕੇ, ਆਸਨ ਤੇ ਬਹਿ ਕੇ ਮੁਸਕਰਾ ਰਹੇ ਹਨ।
ਹਿੰਦੂ ਧਰਮ ਰਛਕ ਗੁਣ ਸਾਗਰ,
ਇਹ ਗੁਣਾਂ ਦੇ ਸਾਗਰ ਹਨ ਅਤੇ ਹਿੰਦੂ ਧਰਮ ਦੇ ਰਕਸ਼ਕ ਹਨ, ਜਿਨ੍ਹਾਂ ਦੇ ਪਿਤਾ ਨੇ ਤਿਲਕ ਜੰਜੂ ਰਾਖਾ ਪ੍ਰਵਤਾਕਾ ਕੀਨੋ ਬੜੋ ਕਲੂ ਮੈਂ ਸਾਕਾ, ਅਤੇ ਜਿਨ੍ਹਾਂ ਨੇ ਰਕਸ਼ਾ ਕੀਤੀ ਹਿੰਦੂ ਧਰਮ ਦੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲ ਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਣ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿੱਟ ਜਾਤੀ ਕਥਾ ਬੇਦਰ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਐਸੇ ਸਤਿਗੁਰੂ ਜੀ ਨਾ ਹੁੰਦੇ ਇੱਥੇ ਮੰਦਰ ਨਾ ਹੁੰਦੇ, ਇੱਥੇ ਹਿੰਦੂ ਧਰਮ ਹੁੰਦਾ ਹੀ ਨਾ, ਤੇ ਉਹਦੀ ਰਕਸ਼ਾ ਕਰਨੀ ਮਹਾਰਾਜ ਇਸ ਧਰਤੀ ਤੇ ਵੱਡਾ ਉਪਕਾਰ ਕਰ ਰਹੇ ਹਨ।
ਤੁਰਕ ਤਰਨ ਤੋਰਨ ਗਜ ਨਾਗਰ,
ਜਿਹੜਾ ਵੱਡਾ ਦਰਖਤ ਹੈ ਇਹ ਤੁਰਕਾਂ ਦਾ, ਉਹਨੂੰ ਤੋੜਨ ਲਈ ਮਹਾਰਾਜ ਹਾਥੀ ਵਾਂਗ ਆ ਗਏ ਹਨ।
ਜੇ ਅਸ ਧਿਆਨ ਹਿਰਦੇ ਮੋਂ ਧਰੇ, ਬਿਨ ਪ੍ਰਯਾਸ ਜਗ ਸਾਗਰ ਤਰੇ,
ਜਿਹੜਾ ਇਸ ਤਰ੍ਹਾਂ ਦਾ ਧਿਆਨ ਧਾਰਨ ਕਰਦਾ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਚਰਨਾਂ ਤੋਂ ਲੈ ਕੇ ਸੀਸ ਤੱਕ ਉਪਮਾ ਦਿੱਤੀ ਗੁਰੂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ, ਵੀ ਕਿਤਨੀ ਸੋਹਣੀ ਉਪਮਾ ਹੈ। ਜਿਹੜਾ ਉਹ ਧਿਆਨ ਧਾਰਨ ਕਰ ਲੇ ਬਿਨਾਂ ਪ੍ਰਯਾਸ ਤੋਂ, ਬਿਨਾਂ ਯਤਨਾਂ ਤੋਂ, ਭਾਈ ਉਹ ਜਿੰਦੇ ਜੀ ਮੁਕਤ ਹੈ, ਉਹ ਸੱਚਖੰਡ ਪਹੁੰਚ ਜਾਂਦਾ ਹੈ।
ਸਭ ਸੰਗਤ ਸਗਰੀ ਚੱਲ ਆਏ,
ਉਸੇ ਵੇਲੇ ਸਾਰੀ ਸੰਗਤ ਚੱਲ ਚੱਲ ਕੇ ਆਪਣੀ ਆਪਣੀ ਜਗ੍ਹਾ ਤੇ ਬਹਿ ਗਈ ਹੈ।
ਪਦ ਪੰਕਜ ਬੰਨਾ ਸਿਰ ਨਿਆਏ,
ਗੁਰੂ ਕੇ ਪਿਆਰੇ ਗੁਰੂ ਦੇ ਚਰਨ ਕਮਲਾਂ ਤੇ ਆਪਣੇ ਮੱਥੇ ਨੂੰ ਟੇਕ ਰਹੇ ਹਨ।
ਕਿਰਪਾ ਦ੍ਰਿਸ਼ਟ ਤੇ ਭਿਖੈ ਗੁਸਾਏ,
ਗੁਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਦ੍ਰਿਸ਼ਟੀ ਦੁਆਰਾ ਸਭਨਾ ਵੱਲ ਨਿਗਾਹ ਕਰ ਰਹੇ ਹਨ। ਖਾਨਾ
ਬੈਠੇ ਸੁੰਦਰ ਸਭਾ ਲਗਾਏ
ਬੜੀ ਸੋਹਣੀ ਸਭਾ ਲਗਾ ਕੇ ਮਹਾਰਾਜ ਬਹਿ ਗਏ ਹਨ
ਉਤੋਂ ਹੱਥ ਮੈਂ ਤੀਜਨ ਤੀਰਾ
ਸਤਿਗੁਰ ਦੇ ਹੱਥ ਵਿਖੇ ਬੜਾ ਤਿੱਖਾ ਤੀਰ ਸੀ
ਸੋ ਪ੍ਰਵੇਸ਼ ਕਰ ਬੀਚ ਤੁਨੀਰਾ
ਮਹਾਰਾਜ ਜੀ ਨੇ ਉਹ ਤੀਰ ਆਪਣੇ ਪੱਥੇ ਵਿਖੇ ਪਾ ਲਿਆ ਹੈ
ਖਰਗ ਖੈਂਚ ਕਰ ਲੀਨਸ ਚਮਕਤ
ਉਸੇ ਵੇਲੇ ਮਹਾਰਾਜ ਜੀ ਨੇ ਚਮਕਦੀ ਤਲਵਾਰ ਆਪਣੀ ਮਿਆਨ ਚੋ ਬਾਹਰ ਕੱਢੀ ਹੈ
ਸ਼ੈਰਤ ਮਨੋ ਦਾਮਨੀ ਦਮਕਤ
ਖਾਲਸਾ ਜੀ ਕੋਈ ਦਾਮਨੀ ਬਿਜਲੀ ਚਮਕਦੀ ਹੋਵੇ ਬਿਜਲੀ ਵਾਂਗ ਇਹ ਤਲਵਾਰ ਬਾਹਰ ਆਈ ਹੈ ਮਿਆਨ ਚੋ
ਦਮਕ ਕੰਨ ਸੁਰ ਸਮ ਬੋਲੇ ਗੁਣ ਖਾਨੇ
ਜੇ ਬੱਦਲ ਗਰਜਦਾ ਹੋਵੇ ਬੱਦਲ ਦੀ ਗਜਰਾਂ ਵਾਂਗ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਗੁਣਾਂ ਦੇ ਖਜ਼ਾਨੇ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਬਚਨ ਕਰ ਰਹੇ ਹਨ
ਸਭ ਸੰਗਤ ਗੁਰਪ੍ਰਿਆ ਮਹਾਨੇ
ਸੁਣੋ ਗੁਰੂ ਕੇ ਪਿਆਰਿਓ ਸਾਰੀ ਸੰਗਤ ਗੁਰੂ ਨੂੰ ਪਿਆਰੀ ਹੈ ਸਾਰੇ ਗੁਰੂ ਕੇ ਪਿਆਰੇ ਸਿੱਖ ਆ ਕੇ ਬਹਿ ਗਏ ਹਨ
ਅਤ ਪ੍ਰਿਆ ਸਿੱਖ ਹੈ ਕੋ ਮੇਰਾ
ਐਸਾ ਸਿੱਖ ਹੈ ਮੇਰਾ ਪਿਆਰਾ ਕੋਈ ਹੈ ਮੇਰਾ ਪਿਆਰਾ ਬੜਾ ਪ੍ਰੇਮ ਦਾ ਉਪਾਸ਼ਕ ਹੋਵੇ ਆਪਣਾ ਸੀਸ ਆਪਣੇ ਗੁਰੂ ਨੂੰ ਅਰਪਣ ਕਰਨ ਵਾਲਾ ਹੋਵੇ
ਅਤ ਪ੍ਰਿਆ ਸਿੱਖ ਹੈ ਕੋ ਮੇਰਾ ਆਪਣੋ ਸੀਸ ਦੇ ਇਸ ਬੇਰਾ
ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਰੀ ਸੰਗਤ ਆ ਕੇ ਬਹਿ ਗਈ ਲਗਭਗ 80,000 ਦਾ ਇਕੱਠ ਦੱਸਿਆ ਵਿਦਵਾਨਾਂ ਨੇ ਇਤਨੀ ਸੰਗਤ ਵਿਖੇ ਮਹਾਰਾਜ ਨੇ ਤੇਗ ਸ਼ਮਸ਼ੀਰ ਕਰਾ ਚੋਲ ਬਾਹਰ ਕੱਢ ਕੇ ਇੱਕ ਆਵਾਜ਼ ਲਾਈ ਵੀ ਹੈ ਕੋਈ ਮੇਰਾ ਪਿਆਰਾ ਸਿੱਖ ਜਿਹੜਾ ਆਪਣਾ ਸੀਸ ਆਪਣੇ ਗੁਰੂ ਨੂੰ ਅਰਪਣ ਕਰੇ
ਕਾਰਜ ਪਰਿਓ ਆਨ ਇਸ ਕਾਲਾ
ਇਸ ਵੇਲੇ ਤੁਹਾਡੇ ਸੀਸ ਦੀ ਗੁਰੂ ਨੂੰ ਲੋੜ ਹੈ ਆਪਣਾ ਸੀਸ ਅਰਪਣ ਕਰੋ ਗੁਰੂ ਕੇ ਪਿਆਰੇ ਉੱਠੋ ਕੋਈ ਉਠੋ ਗੁਰੂ ਕਾ ਪਿਆਰਾ ਜਿਹੜਾ ਆਪਣਾ ਸੀਸ ਆਪਣੇ ਗੁਰੂ ਨੂੰ ਅਰਪਣ
ਕਰੇ
ਹੁਣੇ ਆਪਣਾ ਸੀਸ ਦੇ ਕੇ ਸਾਡਾ ਕਾਰਜ ਪੂਰਾ ਕਰੇ ਸਾਡਾ ਕਾਰਜ ਪੂਰਾ ਹੋਣਾ ਹੈ ਤੁਹਾਡੇ ਸੀਸ ਨਾਲ
ਅਸਕੈ ਤੂਸ਼ਨ ਕੀਨ ਗੁਸਾਏ
ਇਸ ਤਰ੍ਹਾਂ ਕਹਿ ਕੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਚੁੱਪ ਕਰ ਗਏ ਹਨ
ਕਰਾ ਚੋਲ ਪਰ ਦ੍ਰਿਸ਼ਟ ਲਗਾਏ
ਮਹਾਰਾਜ ਤਲਵਾਰ ਵਾਰ ਵੇਖ ਲਏ ਸੋਹਣੀ ਤਲਵਾਰ ਤਿੱਖੀ ਤਲਵਾਰ ਬਿਜਲੀ ਵਾਂਗ ਲਸ਼ਕ ਰਹੀ ਹੈ ਤੇ ਮਹਾਰਾਜ ਇੱਕ ਵਾਰੀ ਕਹਿ ਕੇ ਚੁੱਪ ਕਰ ਗਏ ਤੇ ਆਪਣੀ ਤਲਵਾਰ ਵੱਲ ਤੇਗ ਵੱਲ ਵੇਖ ਰਹੇ ਹਨ
ਸੁਨਤ ਬਾਤ ਸਗਰੇ ਬਿਸਮਾਏ
ਗੁਰੂ ਦਾ ਇਹ ਬਚਨ ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਹੋਣ ਕਈ ਤਾਂ ਸੋਚ ਰਹੇ ਸਤਿਗੁਰ ਨੂੰ ਚੰਡੀ ਪੁੱਠੀ ਪੈ ਗਈ ਕਈਆਂ ਦੀ ਇਹ ਵੀ ਧਾਰਨਾ ਸੀ ਅੱਗੇ ਆਵੇਗੇ ਬਚਨ ਵੀ ਇਸ ਤਰ੍ਹਾਂ ਸਭਨਾਂ ਦੇ ਮਨ ਵਿਖੇ ਸੰਸਾ ਆ ਗਿਆ ਭਰਮ ਆ ਗਿਆ ਮਹਾਰਾਜ ਇਹ ਕੀ ਬੋਲ ਰਹੇ ਹਨ ਇਹ ਸੁਣ ਕੇ ਗੁਰੂ ਕੇ ਪਿਆਰੇ ਕਈ ਬੜੇ ਹੈਰਾਨ ਹੋ ਰਹੇ ਹਨ
ਧੀਰਜ ਤਿਆਗ ਦੀਨ ਸਿਰ ਨਿਆਏ
ਸਭਨਾਂ ਨੇ ਆਪਣਾ ਧੀਰਜ ਛੱਡ ਦਿੱਤਾ ਹੈ ਆਪਣੇ ਸੀਸ ਨੀਵੇ ਕਰ ਲਏ ਹਨ
ਗੁਰ ਦਿਸ਼ ਦੇਖ ਸਕੇ ਨਾ ਕੋ
ਗੁਰੂ ਵੱਲ ਕੋਈ ਨੀ ਵੇਖ ਰਿਹਾ ਜਿਹੜਾ ਵੇਖੇਗਾ ਮਹਾਰਾਜ ਆਖਣ ਤੇ ਭਾਈ ਉੱਠ ਕੇ ਬਾਹਰ ਆ ਕੋਈ ਨੀ ਵੇਖ ਰਿਹਾ ਸਭਨਾਂ ਦੇ ਸੀਸ ਨੀਵੇ ਹਨ ਅੱਖਾਂ ਨੀਵੀਆਂ ਹਨ
ਉਗਰ ਤੇਜ ਮੁੱਕ ਰਕਤੇ
ਉਗਰ ਤੇਜ ਸਤਿਗੁਰ ਦਾ ਤੇਜ ਬੜਾ ਪ੍ਰਤਾਪ ਵਾਲਾ ਪ੍ਰਕਾਸ਼ ਵਾਲਾ ਸੂਰਜ ਤੋਂ ਵੱਧ ਕੇ ਹੈ ਤੇ ਜਿਹੜਾ ਮੁੱਖ ਮੰਡਲ ਤੇ ਇਹ ਤੇਜ ਹੈ ਇਹਨੂੰ ਕੋਈ ਵੇਖ ਨੀ ਸਕਦਾ
ਖਿਆਲ ਟਲਾਏ ਪ੍ਰਭੂ ਕੁਛ ਕਾਲਾ
ਫਿਰ ਮਹਾਰਾਜ ਨੇ ਖਿਆਲ ਨੂੰ ਟਾਲ ਕੇ ਫਿਰ ਮਹਾਰਾਜ ਕੁਝ ਦੇਰ ਬਾਅਦ ਆਖਣ ਲੱਗੇ ਹਨ
ਹੁਣ ਬੋਲੇ ਸੁਣ ਸੰਗਤ ਜਾਲਾ
ਫਿਰ ਸਤਿਗੁਰ ਆਖਦੇ ਸਾਰੀ ਸੰਗਤ ਜੀ ਸੁਣੋ ਧਿਆਨ ਨਾਲ ਸੁਣੋ
ਕੋ ਸਿੱਖ ਪ੍ਰਿਆ ਮੁਝ ਦੇ ਸੋ ਦਾਨਾ
ਹੈ ਕੋਈ ਪਿਆਰਾ ਸਿੱਖ ਆਪਣੇ ਗੁਰੂ ਨੂੰ ਇੱਕ ਸੀਸ ਦਾਨ ਕਰ ਦੇਵੇ ਇੱਕ ਸੀਸ ਦੀ ਲੋੜ ਹੈ ਕੋਈ ਪਿਆਰਾ ਗੁਰੂ ਕਾ ਪਿਆਰਾ ਪ੍ਰੇਮੀ ਸਿੱਖ ਆਪਣਾ ਸੀਸ ਆਪਣੇ ਗੁਰੂ ਨੂੰ ਦਾਨ ਕਰੇ
ਕਾਜਰ ਪੈ ਨਿਜ ਪ੍ਰਾਨਾ
ਜਿਹੜਾ ਸਾਡਾ ਕਾਰਜ ਪੂਰਾ ਕਰੇ ਆਪਣੇ ਪ੍ਰਾਣ ਅਰਪਣ ਕਰਕੇ ਅਸੀਂ ਤੁਹਾਡੇ ਪ੍ਰਾਣ ਲਵਾਂਗੇ ਖਾਲਸਾ ਜੀਓ ਗੁਰੂ ਕੇ ਪਿਆਰਿਓ ਉਠੋ ਕੋਈ ਗੁਰੂ ਕਾ ਪਿਆਰਾ ਸਾਡਾ ਇਹ ਕਾਰਜ ਪੂਰਾ ਕਰ ਦੇਵੇ
ਦੇ ਅਹੰਗ ਕੋ ਤਜ ਕਰ ਦੂਰ
ਆਖੋ ਸਤਨਾਮ ਸ੍ਰੀ ਅਸਲੀ ਭਾਵ ਤਾਂ ਇਹ ਸੀ ਜਿਹੜੀ ਦੇਹੰਗਤਾ ਹੈ ਇਹਨੂੰ ਤਿਆਗਣਾ ਹੈ। ਸੀਸ ਦੇਣਾ ਸਭ ਨੇ ਲਗਭਗ ਅੰਮ੍ਰਿਤ ਛਕਿਆ ਹੈ, ਬੁਰਾ ਨਾ ਮੰਨਣਾ, ਕਿਸੇ ਅੰਦਰ ਹੰਕਾਰ ਨਹੀਂ ਗਿਆ, ਨਾ ਤੁਹਾਡੇ ਅੰਦਰ ਸਾਡੇ ਅੰਦਰ ਹੈ ਕਿਸੇ ਅੰਦਰ ਹੰਕਾਰ ਗਿਆ ਹੋਵੇ, ਕਿਸੇ ਅੰਦਰ ਨਹੀਂ। ਜਿਤਨੇ ਅਸੀਂ ਅੰਮ੍ਰਿਤਧਾਰੀ ਅੰਮ੍ਰਿਤ ਛਕਿਆ ਹੈ, ਪਰ ਜਿਹੜਾ ਹੰਕਾਰ ਹੈ ਦੇਹੰਤਾ, ਇਹ ਤਾਂ ਸਭ ਦੇ ਅੰਤਰ ਹੈ ਕਿ ਮੈਂ ਸਰੀਰ ਹਾਂ, ਮੇਰਾ ਪਰਿਵਾਰ, ਮੇਰਾ ਸਰੀਰ, ਮੇਰਾ ਘਰ, ਸਭ ਕੁਛ ਮੇਰਾ ਹੀ ਮੇਰਾ। ਅੰਮ੍ਰਿਤ ਛਕਣ ਦਾ ਭਾਵ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਆਪਣਾ ਆਪ ਕੁਰਬਾਨ ਕਰਵਾਉਣਾ, ਆਪਣੀ ਹੰਤਾ ਨੂੰ ਮਾਰਨਾ, ਭਾਵ ਅਹੰਕਾਰ ਨੂੰ ਖਤਮ ਕਰਕੇ ਗੁਰੂ ਸ਼ਬਦ ਵਿਖੇ ਲੀਨ ਹੋਣਾ, ਇਹ ਅੰਮ੍ਰਿਤ ਹੈ। ਅੰਮ੍ਰਿਤ ਨਾਮ ਹੈ ਕੋਈ ਮਿਠਾਸ, ਮਿੱਠੇ ਦਾ ਨਾਮ ਨਹੀਂ। ਅੰਮ੍ਰਿਤ ਗੁਰੂ ਕੀ ਬਾਣੀ ਹੈ, ਗੁਰੂ ਕਾ ਨਾਮ ਹੈ, ਤੇਜ ਤੇਜ ਜੋ ਚੰਡੀ ਬਾਣੀ, ਗੁਰੂ ਕੀ ਬਾਣੀ, ਜਾਪ ਸਾਹਿਬ, ਜਪਜੀ ਸਾਹਿਬ, ਸਵਈਏ ਚੋਪੇ ਸਾਹਿਬ, ਨੰਦ ਸਾਹਿਬ, ਇਹ ਅੰਮ੍ਰਿਤ ਹੈ। ਤੇ ਐਸੀ ਅੰਮ੍ਰਿਤ ਬਾਣੀ ਮਈ ਬਾਣੀ ਨੂੰ ਜਿਹਨੇ ਛਕਿਆ ਹੈ ਤੇ ਉਹਨਾਂ ਅੰਦਰ ਹੰਕਾਰ ਹੋ ਜਾਵੇ, ਫਿਰ ਕਾਹਦਾ ਅੰਮ੍ਰਿਤ, ਨਾ ਸਾਡਾ ਨਾ ਤੁਹਾਡਾ। ਛਕਿਆ ਹੈ ਪਰ ਕੇਵਲ ਫੋਰਮੈਲਿਟੀਜ਼। ਇਸ ਕਰਕੇ ਸਤਿਗੁਰ ਆਖਦੇ ਭਾਈ ਗੁਰਸਿੱਖੋ, ਆਪਣੀ ਹੰਤਾ ਨੂੰ ਤਿਆਗ ਕੇ ਆਪਣਾ ਸੀਸ ਆਪਣੇ ਗੁਰੂ ਨੂੰ ਅਰਪਣ ਕਰੋ।
ਧੀਰਜ ਧਰਦੇ ਸੀਸ ਹਜ਼ੂਰ,
ਕੋਈ ਧੀਰਜ ਧਾਰਨ ਕਰਕੇ ਸੀਸ ਅਰਪਣ ਕਰਨਾ, ਐਵੇਂ ਕਾਲੀ ਵਿਖੇ ਤਾਂ ਉੱਠ ਕੇ ਆਣਾ ਕਿ ਮੈਂ ਪਹਿਲਾਂ ਉੱਠ ਕੇ ਆ ਗਿਆ, ਮੈਂ ਫਸਟ ਆ ਗਿਆ, ਨਾ ਇੱਥੇ ਕਾਲੀ ਨਹੀਂ, ਇੱਥੇ ਧੀਰਜ ਹੈ, ਇੱਥੇ ਹੌਸਲਾ ਹੈ, ਇੱਥੇ ਸਹਿਜ ਹੈ, ਇੱਥੇ ਆਤਮ ਰਸ ਹੈ, ਤੇ ਆਤਮ ਰਸ ਨਾਲ ਗੁਰੂ ਵੱਲ ਆਉਣਾ, ਸਹਿਜ ਸਹਿਜ ਆਉਣਾ।
ਹੁਣ ਸੁਣ ਸੰਗਤ ਤੂਸ਼ਨ ਕੀਨਾ,
ਫਿਰ ਸਾਰੀ ਸੰਗਤ ਸੁਣ ਕੇ ਚੁੱਪ ਹੋ ਗਈ ਹੈ।
ਸਨਮੁਖ ਹੋਏ ਨਾ ਮਨ ਨਾ ਪਤੀਨਾ,
ਕੋਈ ਸਾਹਮਣੇ ਮੁਖ ਨਹੀਂ ਕਰ ਰਿਹਾ, ਕਿਸੇ ਦਾ ਮਨ ਨਹੀਂ ਪਤੀਜ ਰਿਹਾ। ਪਤੀਜਣਾ ਭਾਵ ਸਮਝਣਾ। ਕਬੀਰ ਸਾਹਿਬ ਦਾ ਬਚਨ ਹੈ ਕਿ ਜਦੋਂ ਮਨ ਮੰਨ ਜਾਵੇ ਤੇ ਉਦੋਂ ਪਤੀਜਦਾ ਹੈ, ਕਿਸੇ ਦਾ ਮਨ ਨਹੀਂ ਮੰਨ ਰਿਹਾ, ਸਭ ਦੇ ਮਨ ਢਿੱਲੇ ਪਏ ਹੋਏ ਹਨ।
ਚਮਕੈ ਚੰਦਰ ਹਾਸ ਕਰ ਮਾਏ,
ਸਤਿਗੁਰ ਦੇ ਹੱਥ ਵਿਖੇ ਚੰਦਰ ਹਾਸ, ਇਹ ਤਲਵਾਰ, ਇਹ ਸ਼ਮਸ਼ੀਰ, ਇਹ ਤੇਗ ਚਮ ਚਮ ਕਰ ਰਹੀ ਹੈ।
ਧਾਰ ਸਕਿਓ ਧੀਰਜ ਕੋ ਨਾਏ,
ਕੋਈ ਗੁਰੂ ਕਾ ਪਿਆਰਾ ਧੀਰਜ ਨਹੀਂ ਧਾਰਨ ਕਰ ਰਿਹਾ, ਕੋਈ ਹੌਸਲਾ ਨਹੀਂ ਕਰ ਰਿਹਾ।
ਬੈਠੇ ਕਿਤਕ ਬੇਰ ਜਬ ਬੀਤਾ,
ਜਦੋਂ ਇਸ ਤਰ੍ਹਾਂ ਬੈਠੇ ਨੂੰ ਫਿਰ ਕੁਛ ਸਮਾਂ ਬੀਤ ਗਿਆ ਹੈ।
ਕਰਿਓ ਬਚਨ ਤ੍ਰਿਤੀਆ ਤੇ ਸਰੀਤੀ,
ਉਸੇ ਤਰ੍ਹਾਂ ਮਹਾਰਾਜ ਜੀ ਨੇ ਤੀਜਾ ਬਚਨ ਕੀਤਾ ਵੀ ਉੱਠੋ ਗੁਰੂ ਕਾ ਪਿਆਰਾ, ਕੋਈ ਹੈ ਗੁਰੂ ਕਾ ਪਿਆਰਾ, ਆਪਣਾ ਸੀਸ, ਉਹ ਸੀਸ ਕਿਹੜਾ, ਅਹੰਕਾਰ ਵਾਲਾ, ਜਿਹੜਾ ਤੁਹਾਡਾ ਸੀਸ ਹੈ ਅਹੰਕਾਰ ਵਾਲਾ, ਆਪਣੇ ਗੁਰੂ ਨੂੰ ਅਰਪਣ ਕਰੇ ਤੇ ਪਹਿਲਾ ਮਰਨ ਕਬੂਲ, ਐਸੀ ਭਾਵਨਾ ਧਰ ਕੇ ਉੱਠ ਜਾਵੇ।
ਪਲਖੈ ਸਿੱਕਨ ਕੋ ਸੁਖ ਦਾਨੇ,
ਸੁੱਖਾਂ ਦੇ ਦਾਨੀ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਅੱਜ ਸਿੱਖਾਂ ਨੂੰ ਪਰਖ ਰਹੇ ਹਨ, ਆਪਣੀ ਸਿੱਖੀ ਦੀ ਪਰਖ ਕਰ ਰਹੇ ਹਨ।
ਲੱਖੋ ਸੰਗਤ ਮੈਦਮਾਨੇ,
ਲੱਖਾਂ ਸੰਗਤ ਹੈ ਵੀ ਕਈ ਹਜ਼ਾਰਾਂ ਦਾ ਇਕੱਠ, ਲੱਖਾਂ ਦਾ ਇਕੱਠ, ਤੇ ਅਨੇਕਾਂ ਗੁਰੂ ਕੇ ਪਿਆਰੇ ਬੈਠੇ ਹੋਏ ਹਨ।
ਬੀਜ ਹੈ ਕੈਦੋਂ ਰਹਿ ਨਾ ਏ,
ਤੇ ਭਾਈ ਕੋਈ ਉੱਠੇਗਾ ਕਿ ਜਿੱਦਾਂ ਹੀ ਉੱਠੇਗਾ, ਕਿਸੇ ਨੂੰ ਪਤਾ ਨਹੀਂ ਵੀ ਬੀਜ ਰਵੇਗਾ ਕਿ ਨਹੀਂ ਆਵੇਗਾ। ਆਖੋ ਸਤਨਾਮ ਸੇ ਵੀ ਇਤਨੇ ਹਜ਼ਾਰ ਸਮਝ ਲਓ ਦਾਣੇ ਹੋਣ, ਕਣਕ ਦਾ ਢੋਲ ਭਰਿਆ ਹੋਵੇ, ਵੱਡਾ ਡਰੰਮ ਭਰਿਆ ਹੋਵੇ, ਲੱਖਾਂ ਦਾਣੇ ਹੋਣ, ਕੋਈ ਬੀਜ ਰਹਿੰਦਾ ਕਿ ਨਹੀਂ ਰਹਿੰਦਾ? ਤੇ ਚੰਗਾ ਜ਼ਿਮੀਦਾਰ ਉੱਥੋਂ ਬੀਜ ਵਧੀਆ ਕੱਢ ਲੈਂਦਾ, ਤੇ ਮਹਾਰਾਜ ਲੱਖਾਂ ਦੀ ਸੰਗਤ ਵਿੱਚੋਂ ਬੀਜ ਕੱਢ ਰਹੇ ਨੇ। ਬੀਜ ਪਹਿਲਾਂ ਇੱਕੋ ਹੀ ਕੱਢਿਆ ਮਹਾਰਾਜ ਨੇ, ਦੇਖਿਆ ਵੀ ਠੀਕ ਹੈ, ਫਿਰ ਦੂਜਾ ਕੱਢਿਆ ਵੀ ਠੀਕ ਹੈ, ਵੀ ਪੰਜ ਬੀਜ ਕੱਢੇ ਤੇ ਉਹਨਾਂ ਪੰਜਾਂ ਚੋਂ ਲੱਖਾਂ ਫਿਰ ਪੈਦਾ ਹੋ ਗਏ। ਸਤਿਗੁਰ ਆਖਦੇ ਭਾਈ ਦੇਖਦੇ ਆ ਕਿ ਇੱਥੇ ਬੀਜ ਹੈ ਕਿ ਨਹੀਂ ਬੀਜ, ਤੁਸੀਂ ਲੱਖਾਂ ਹੀ ਬੈਠੇ ਹੋ।
ਬੀਜ ਹੈ ਕੈਦੋਂ ਰਹਿ ਨਾ ਏ, ਜਿਸ ਤੇ ਹੋਏ ਸਰਬ ਨਿਰਬਾਹੇ।
ਬੀਜ ਹੋ ਜਾਵੇ ਉਸ ਤੋਂ ਅਨੇਕਾਂ ਬੀਜ ਹੋਰ ਪੈਦਾ ਹੋ ਜਾਂਦੇ, ਬਟਕ ਬੀਜ ਮੈਂ ਰਵ ਰਹੇ ਜਾਕੋ ਤੀਨ ਲੋਕ ਵਿਸਥਾਰ, ਬੋੜ ਦਾ ਇੱਕ ਛੋਟਾ ਜਿਹਾ ਬੀਜ ਤੇ ਬੀਜ ਵਿਖੇ ਹੋਰ ਕਿਤਨੇ ਬੀਜ ਹੋਣਗੇ, ਕਿਤਨੇ ਦਰਖਤ ਹੋਣਗੇ, ਤੇ ਉਹ ਬੀਜ ਜਾਣਦਾ ਕੋਈ ਦੂਜਾ ਨਹੀਂ ਜਾਣਦਾ। ਤੇ ਇਸੇ ਤਰ੍ਹਾਂ ਬੀਜ ਕੌਣ? ਇਹ ਪੰਜ ਪਿਆਰੇ। ਵੀ ਦੇਖਦੇ ਹਾਂ ਕੋਈ ਬੀਜ ਹੈ ਕਿ ਨਹੀਂ। ਤੁਸੀਂ ਸਾਰੇ ਬੀਜ ਰੂਪ ਆਏ ਹੋ ਤੇ ਕੋਈ ਬੀਜ ਬਾਹਰ ਆਵੋ।
ਕੇਰ ਹੋਤ ਇੱਕ ਹੀ ਬਨ ਮੈਂ, ਕੋ ਨ ਪ੍ਰਵੇਸ਼ੇ ਡਰ ਤਰ ਮਨ ਮੈਂ।
ਇੱਕੋ ਸ਼ੇਰ ਜੰਗਲ ਵਿਖੇ ਰਹਿੰਦਾ ਤੇ ਉਹਦੀ ਦਹਾੜ ਉਹਦੀ ਬੜਕ ਸੁਣ ਕੇ ਕੋਈ ਨੇੜੇ ਨਹੀਂ ਲੱਗਦਾ। ਸਾਰੇ ਆਖਦੇ ਨਹੀਂ ਭਾਈ ਉੱਥੇ ਸ਼ੇਰ ਹੈ, ਉੱਥੇ ਨਹੀਂ ਜਾਣਾ। ਤੇ ਇੱਕੋ ਬੀਜ ਦੀ ਲੋੜ ਹੈ ਭਾਈ, ਇੱਕੋ ਬੀਜ ਬਾਹਰ ਆਵੇ, ਇੱਕੋ ਸ਼ੇਰ ਦੀ ਲੋੜ ਹੈ।
ਤ੍ਰਿਤੀ ਬਚਨ ਜੇ ਪਰਤੋ ਖਾਲੇ,
ਜੇ ਤੀਜੀ ਵਾਰੀ ਬਚਨ ਖਾਲੀ ਚਲਾ ਗਿਆ।
ਪੁਨ ਕੋ ਹੋਤ ਸੰਗਤ ਤਿਸ ਵਾਲੇ,
ਸੰਗਤ ਦਾ ਵਾਲੀ ਕਿਹੜਾ ਹੋਵੇਗਾ? ਇਹੀ ਸਮਾਂ ਹੈ ਭਾਈ ਉੱਠੋ, ਕੋਈ ਬੀਜ ਮਾਤਰ ਉੱਠੋ ਤੇ ਸੰਗਤ ਦਾ ਵਾਲੀ ਬਣੇ।
ਦਿਆ ਸਿੰਘ ਇੱਕ ਬਸੈ ਲਾਹੌਰ,
ਸਤਨਾਮ
ਸ੍ਰੀ ਵਾਹਿਗੁਰੂ।
ਸੰਗਤ ਦਾ ਵਾਲੀ ਪਹਿਲਾਂ ਉੱਠਿਆ ਭਾਈ ਦਇਆ ਰਾਮ, ਦਇਆ ਸਿੰਘ ਲਾਹੌਰ ਦਾ ਖੱਤਰੀ, ਇਹ ਗੁਰੂ ਕਾ ਪਿਆਰਾ ਉੱਠਿਆ ਹੈ।
ਖੱਤਰੀ ਸਭ ਸਿੰਘਨ ਸਿਰ ਮੋਰ,
ਛੱਤਰੀ ਹੈ ਖੱਤਰੀ ਹੈ ਸਭ ਸਿੰਘਾਂ ਦਾ ਸਿਰ ਮੋਰ ਬਣਿਆ ਹੈ।
ਹਿਰਦੈ ਵਿਚਾਰ ਕੀਨ ਤਬ ਤਾਏ,
ਜਿਹਨੇ ਆਪਣੇ ਮਨ ਵਿਖੇ ਉਸੇ ਵੇਲੇ ਵਿਚਾਰ ਕੀਤੀ ਹੈ।
ਰੇ ਜੀ ਜੀ ਸਦਾ ਕੋ ਨਾਏ,
ਆਪਣੇ ਅੰਦਰ ਵਿਚਾਰ ਕਰ ਰਹੇ ਮੇਰੇ ਮਨਾ, ਤੂੰ ਹਮੇਸ਼ਾ ਜਿੰਦਾ ਤੇ ਰਹਿਣਾ ਨਹੀਂ, ਅੱਜ ਹੈ ਕੱਲ ਤੇਰੀ ਜ਼ਿੰਦਗੀ ਹੈ ਕਿ ਨਹੀਂ ਹੈ ਪਤਾ ਨਹੀਂ, ਇਸ ਕਰਕੇ ਮੇਰੇ ਮਨਾ ਤੂੰ ਪੱਕਾ ਨੀ ਜਿੰਦਾ ਰਹਿਣਾ, ਇਸ ਕਰਕੇ ਸੋਚ ਲੈ।
ਐਸੋ ਸਮੋ ਨਹੀਂ ਪੁਨ ਪਾਵੇ, ਸਤਗੁਰ ਕਾਜ ਸੀਸ ਤੁਵ ਆਵੇ।
ਐਸਾ ਸਮਾਂ ਮੁੜ ਕੇ ਨਹੀਂ ਆਉਣਾ, ਇਹ ਸੀਸ ਤੇਰੇ ਸਤਗੁਰ ਦੇ ਕੰਮ ਆ ਰਿਹਾ, ਇਹੀ ਭਲਾ ਸਮਾਂ ਹੈ, ਇਹੀ ਅੱਛਾ ਮੌਕਾ ਹੈ।
ਇਤੀ ਬਿਲੰਬ ਕੀਨ ਤਿਕ ਤੋਏ,
ਇਹ ਮਨਾ ਤੈਨੂੰ ਧਿਕਾਰ ਹੈ, ਤੈਨੂੰ ਧਿਕਾਰ ਹੈ, ਲਾਨਤ ਹੈ, ਤੂੰ ਬੜੀ ਦੇਰੀ ਕਰ ਰਿਹਾ ਹੈ।
ਸਵਾਮੀ ਬਚਨ ਨਾ ਸਨਮ ਕੋਏ,
ਸਵਾਮੀ ਦੇ ਪਹਿਲੇ ਬਚਨ ਤੇ ਕਿਉਂ ਨੀ ਉਠਿਆ? ਤੈਨੂੰ ਧਿਕਾਰ ਹੈ, ਤੈਨੂੰ ਲਾਨਤ ਹੈ।
ਵਿਚਾਰ ਕਰ ਤੂਰਨ ਠੰਡਾ,
ਇਸੇ ਤਰ੍ਹਾਂ ਵਿਚਾਰ ਕਰਕੇ ਭਾਈ ਦਇਆ ਰਾਮ ਜੀ ਉਸੇ ਵੇਲੇ ਖੜੇ ਹੋ ਗਏ ਹਨ।
ਧੀਰਜ ਤਰ ਗਾਡਾ,
ਜਿਨ੍ਹਾਂ ਦੇ ਮਨ ਵਿਖੇ ਵੱਡਾ ਧੀਰਜ ਹੈ, ਗਾਡਾ ਧੀਰਜ ਧਾਰਨ ਕਰਕੇ ਉੱਠ ਗਏ ਹਨ।
ਬਿਨਤੀ ਭਨੀ ਜੋਰ ਜੁਗ ਕਰ ਕੋ ਲੀਜੈ ਸਤਗੁਰ ਮੇਰੇ ਸਿਰ ਕੋ,
ਹੱਥ ਜੋੜ ਕੇ ਭਾਈ ਦਇਆ ਰਾਮ ਜੀ ਬੇਨਤੀ ਕਰ ਰਹੇ, ਮਹਾਰਾਜ ਤੁਹਾਡੇ ਚਰਨਾਂ ਵਿਖੇ ਬੇਨਤੀ ਹੈ, ਇਹ ਸੀਸ ਆਪ ਜੀ ਦਾ ਹੈ, ਇਹਨੂੰ ਕਬੂਲ ਕਰ ਲੋ ਮਹਾਰਾਜ। ਸਤਿਗੁਰ ਜੀ ਮੈਂ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਐਸੀ ਭਾਵਨਾ ਧਾਰ ਕੇ ਆਇਆ ਸਤਿਗੁਰ ਜੀ, ਇਹ ਸੀਸ ਆਪ ਜੀ ਕਬੂਲ ਕਰ ਲੋ, ਇਹਨੂੰ ਆਪ ਜੀ ਰੱਖ ਲਵੋ।
ਸੁਣ ਕੇ ਲੱਗੀ ਧਰਤ ਜਿਉ ਪ੍ਰਿਅੰਕਾ,
ਇਹ ਸੁਣ ਕੇ ਮਹਾਰਾਜ ਜੀ ਨੇ ਆਪਣਾ ਪਲੰਗ ਛੱਡ ਕੇ ਸਤਿਗੁਰ ਜੀ ਪਰੇ ਹੋ ਗਏ ਹਨ।
ਦੇਨੋ ਸਿਰ ਤੋਂ ਆਏ ਨਿਸ਼ੰਕਾ,
ਸਤਿਗੁਰ ਆਖਣ ਲੱਗੇ ਦਇਆ ਰਾਮ ਜੀ ਸਿਰ ਦੇਣਾ ਤੇ ਨਿਸ਼ੰਕ ਹੋ ਕੇ ਆਣਾ, ਕੋਈ ਸ਼ੰਕਾ ਨਾ ਕਰਨਾ।
ਇਮ ਕਹਿ ਗਈ ਬਾਹ ਤਿਸ ਕੇਰੇ,
ਇਸਰਾ ਕਹਿ ਕੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਦੀ ਬਾਹ ਫੜ ਲਈ ਹੈ।
ਤੰਬੂ ਮੈਂ ਲੈ ਗਏ ਬਿਨ ਦੇਰੇ,
ਬਿਨਾਂ ਦੇਰੀ ਤੋਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਭਾਈ ਦਇਆ ਰਾਮ ਦੀ ਬਾਹ ਫੜ ਕੇ ਤੰਬੂ ਵਿਖੇ ਲੈ ਗਏ ਹਨ।
ਇੱਕ ਵਾਰ ਖੜਗ ਚਲਾਇਓ,
ਇੱਕ ਵਾਰ ਤੇਗ ਚਲਾਈ ਤੇ ਸੀਸ ਧਰ ਤੋਂ ਜੁਦਾ ਕਰਤਾ,
ਸੀਸ ਜੁਦਾ ਕਰ ਰਕਤ ਬਾਇਓ,
ਸੀਸ ਜੁਦਾ ਹੋ ਗਿਆ ਤੇ ਖੂਨ ਦੀਆਂ ਧਾਰਾਂ ਬਾਹਰ ਆਣ ਲੱਗੀਆਂ।
ਬੋਲੇ ਸੋਨਿਆ,
ਇਹ ਪਹਿਲਾ ਬੀਜ ਅੱਜ ਪ੍ਰਗਟ ਹੋਇਆ ਹੈ, ਪੰਜਾਂ ਪਿਆਰਿਆਂ ਚੋਂ ਅੱਜ ਇੱਕ ਪਿਆਰਾ ਬਣਿਆ ਖਾਲਸਾ ਜੀ, ਉਹ ਭਾਈ ਦਇਆ ਸਿੰਘ, ਦਇਆ ਰਾਮ ਤੋਂ ਦਇਆ ਸਿੰਘ ਬਣਗੇ ਤੇ ਪਹਿਲਾ ਸਿੱਖ ਦਾ ਸੀਸ ਅੱਜ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੀਸ ਤੋਂ ਜੁਦਾ ਕੀਤਾ ਹੈ।
ਲੋਚਨ ਸ਼ਰਮਣ ਕਰੇ ਸਵਦਾਨਾ,
ਤੇ ਸਾਰੇ ਸਾਵਧਾਨ ਹੋ ਕੇ ਵੇਖਦੇ ਵੀ ਕੀ ਬੜੀ ਆਵਾਜ਼ ਆਈ ਹੈ, ਖੂਨ ਦੀਆਂ ਧਾਰਾਂ ਬਾਹਰ ਆਈ ਹੈ, ਸੀਸ ਧੜ ਤੋਂ ਵੱਖਰਾ ਹੋ ਗਿਆ ਹੈ। ਸਾਰੇ ਇਸ ਤਰ੍ਹਾਂ ਚੰਗੀ ਤਰ੍ਹਾਂ ਵੇਖ ਰਹੇ ਹਨ।
ਗੁਰੂ ਦੀ ਛਿਪਕੈ ਸਭਨ ਡਰ ਮਾਨਾ,
ਸਾਰੇ ਸਤਿਗੁਰ ਵੱਲ ਵੇਖ ਰਹੇ ਹਨ ਅਤੇ ਡਰ ਰਹੇ ਹਨ।
ਸ਼ਬਦ ਸੁਣਿਓ ਸਿਰ ਕਾਟਨ ਕੇਰਾ, ਤੰਬੂ ਵੈਰ ਰਕਤ ਕੋ ਏਰਾ।
ਤਲਵਾਰ ਚੱਲਦੀ ਹੈ ਖਾਲਸਾ ਜੀ, ਉੱਤੇ ਇਕਦਮ ਆਵਾਜ਼ ਆਉਂਦੀ ਹੈ ਤੇ ਸੀਸ ਤੋਂ ਜਦੋਂ ਸਰੀਸ ਇਹ ਸੀਸ ਬੰਦੇ ਦਾ ਧੜ ਤੋਂ ਵੱਖਰਾ ਹੋਣਾ ਤੇ ਥੋੜੀ ਆਵਾਜ਼ ਵੀ ਆਉਂਦੀ ਹੈ ਮਰਨ ਦੀ, ਪਰ ਗੁਰੂ ਕਾ ਪਿਆਰਾ ਮਰਿਆ ਨਹੀਂ, ਇਹ ਅੱਜ ਪ੍ਰਵਾਨ ਹੋ ਗਿਆ। ਪੰਚ ਪ੍ਰਵਾਨ, ਪੰਚ ਪ੍ਰਧਾਨ ਅੱਜ ਪ੍ਰਵਾਨ ਹੋ ਗਏ ਭਾਈ ਦਇਆ ਰਾਮ ਜੀ। ਜਦੋਂ ਪਹਿਲੀ ਆਵਾਜ਼ ਆਈ ਸੀਸ ਤੋਂ ਧੜ ਵੱਖਰਾ ਹੋਣ ਦੀ ਤੇ ਤੰਬੂ ਚੋਂ ਖੂਨ ਦੀਆਂ ਧਾਰਾਂ ਬਾਹਰ ਆਈਆਂ ਹਨ।
ਦੋਨੋਂ ਪਤੇ ਪਰਕ ਕਰ ਜਾਣਾ,
ਸੰਗਤ ਨੇ ਜਾਣ ਲਿਆ ਵੀ ਇੱਕ ਤਾਂ ਆਵਾਜ਼ ਆਈ ਹੈ, ਦੂਜੀ ਖੂਨ ਦੀ ਧਾਰ ਬਾਹਰ ਆਈ ਹੈ। ਅੱਜ ਇਹ ਸੀਸ ਇਹ ਗੁਰੂ ਕੇ ਧਰ ਦਾ ਵੱਖਰਾ ਹੋ ਗਿਆ ਹੈ, ਇਹ ਸ਼ਹੀਦ ਹੋ ਗਿਆ ਹੈ। ਸਾਰੇ ਬੜੇ ਹੈਰਾਨ ਹੋ ਰਹੇ ਹਨ ਵੀ ਸਤਿਗੁਰ ਨੇ ਆਪਣਾ ਸਿੱਖ ਮਾਰ ਦਿੱਤਾ ਹੈ।
ਮਦਨ ਪੀਤ ਸਭ ਧੀਰਜ ਹਾਲੇ,
ਸਾਰਿਆਂ ਦੇ ਮੁੱਖ ਪੀਲੇ ਹੋ ਗਏ ਹਨ, ਧੀਰਜ ਹਲ ਗਏ ਹਨ, ਧੀਰਜ ਕਿਸੇ ਦੇ ਅੰਦਰ ਨਹੀਂ ਰਿਹਾ।
ਕੌਣ ਗੁਰੂ ਕੇ ਚਲਤ ਸੰਭਾਲੇ,
ਕਿਹੜਾ ਗੁਰੂ ਦੇ ਚਲਤਾਂ ਨੂੰ ਸੰਭਾਲੇ, ਗੁਰੂ ਦੇ ਕੌਤਕ ਨੂੰ ਸੰਭਾਲੇ। ਗੁਰੂ ਦੇ ਕੌਤਕ ਅਨੋਖੇ ਹਨ, ਕੋਈ ਨਹੀਂ ਜਾਣ ਸਕਦਾ।
ਹਰ ਹਰ ਕੰਪੇ ਹੈ ਰਹਿ ਔਰ ਮੈਂ,
ਸਾਰੇ ਕੰਮ ਰਹੇ ਹਨ, ਸਾਰਿਆਂ ਦੇ ਹਿਰਦੇ ਇਸ ਤਰ੍ਹਾਂ ਕਮਰੇ ਜਿਵੇਂ ਪਿੱਪਲ ਦਾ ਪੱਤਾ ਕੰਬਦਾ ਹੋਵੇ।
ਅਨਕ ਕਲਪਨਾ ਕਲਪਤ ਗੁਰਮੈ,
ਇਸ ਤਰ੍ਹਾਂ ਸਾਰੇ ਗੁਰੂ ਕੇ ਪਿਆਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਵਿੱਚ ਅਨੇਕਾਂ ਤਰ੍ਹਾਂ ਦੀ ਕਲਪਨਾ ਕਰ ਰਹੇ। ਸਿੱਖਾਂ ਦੇ ਮਨ ਵਿਖੇ ਸ਼ੰਕੇ ਵੀ ਆ ਗਏ ਕਿ ਮਹਾਰਾਜ ਚੰਡੀ ਪੁੱਠੀ ਪੈ ਗਈ, ਮਹਾਰਾਜ ਆਪਣੇ ਸਿੱਖਾਂ ਦੇ ਸੀਸ ਵੜ ਰਹੇ ਹਨ। ਤੇ ਇਸ ਤਰ੍ਹਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਭਾਈ ਦਇਆ ਰਾਮ ਨੂੰ ਪਰਖਿਆ ਹੈ ਤੇ ਉਹਨੂੰ ਪਰਖ ਕੇ ਮਹਾਰਾਜ ਉਹਦਾ ਹੰਕਾਰ ਦੂਰ ਕੀਤਾ। ਜਿਹੜਾ ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ ਕਬੂਲ ਹੋਇਆ। ਤੇ ਵਾਰੀ ਵਾਰੀ ਸਿਰ ਇਸ ਤਰ੍ਹਾਂ ਚਾਰ ਪਿਆਰੇ ਹੋਣ ਆਣਗੇ,